ਕਰਤਾਪੁਰ ਨਿਰਭਉ ਨਿਰਵੈਰ ਅਕਾਲ ਮੂਰਤਿ ਸਤਿਗੁਰ ਪ੍ਰਸਾਦ ਜਪ ਆਦਿ ਸਤਿਗੁਰ ਆਦਿ ਸਤਿ ਸਤਿ ਨਾਨਕ ਹੋਸ਼ਿ ਸਤਿ ਓਂਕਾਰ ਸਤਨਾਮ ਕਰਤਾਪੁਰ ਨਿਰਭਉ ਨਿਰਵੈਰ ਅਕਾਲ ਮੂਰਤਿ ਸਤਿਗੁਰ ਪ੍ਰਸਾਦ ਜਪ ਆਦ ਸਤਿ ਜੁਗਾਦ ਸਤਿ ਹੈਪੀ ਸਤਿ ਨਾਨਕ ਸਿਖੀ ਸਤਿ ਚਕਰ ਚਿਹਨ ਅਰ ਬਰਨਜਾ ਚਿਰ ਪਾਤ ਨਿਹੰਜ ਰੂਪ ਰੰਗ ਅਰ ਵੇ ਫੇਰ ਤੂ ਕਹਿਣ ਸ੍ਰਿਸ਼ਟ ਅਚਲ ਮੂਰਤੇਨ ਪਾਪਕਾਰ ਨਿਤੋ ਜਿਹਜੈ ਕੋਟ ਇੰਦਰ ਇੰਦਰਾਨ ਸਾਹ ਸਹਾਨ ਗੁਣਿਜੈ ਤੇਰੇ ਪਹੁਣ ਮਿਹੀਪ ਸੁਰ ਨਰ ਅਸੁਰ ਨੇਤ ਨੇਤ ਬੰਤਰਨ ਕਹਿਤ ਵੈ ਸਰਵ ਨਾਮ ਕਥੈ ਕਵਨ ਕਰਮ ਨਾਮ ਵਰਣ ਸਮਤ ਚਤੁਰ ਚੱਕਰਵਰਤੀ ਚਤੁਰ ਚੱਕਰ ਪੂਤੇ ਸ੍ਰੀਅੰਬਵ ਸ਼ੁਭਮ ਸਰਵਦਾ ਸਰਵਯੁਗਤੇ ਦੁਪਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਪ੍ਰਸੰਗੇ ਅਪੰਗੰ ਬਿਭੂਤੇ ਦੁਪਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਪ੍ਰਸੰਗੇ ਅਪੰਗੰ ਬਿਭੂਤੇ ਸ਼ੋਕ ਪ੍ਰਲਗੁਰ ਸੇਵੀਐ ਸਹਿ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨ ਨਰਮ ਦੁਖ ਜਾਇ ਹੋਵੈ ਸੰਸਮ ਪ੍ਰਸੰਗ ਚਿੱਟੀਐ ਤੂੰ ਡਿੱਠੇ ਸੱਚੇ ਪਾਤਸ਼ਾਹ ਮਨ ਜਨਮ ਜਨ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰਸਾਨ ਸਾਹ ਇਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਦੇ ਸਾਹ ਸੱਜਣ ਸੱਚਾ ਪਾਤਸ਼ਾਹ ਸਿਰਸਾਨ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇ ਸਾਹ
ਗੁਰੂ ਸਾਹਿਬ ਜੀਓ ਆਸਨ ਪ੍ਰੇਮ ਮਾਹੜਾ ਕਿਉਂ ਮਿਲੀਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਨ ਮਲਾਵੈ ਮਾਏ ਆਸਨ ਪ੍ਰੇਮ ਮਾਹੜਾ ਕਿਉਂ ਮਿਲੀਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਨ ਮਲਾਵੈ ਮਾਏ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕਹਿ ਲਾਗਾਂ ਪਾਏ ਬਿਨ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀਂ ਜਾਏ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤਿਆਗ ਬਿਨਤੀ ਕਰਹਿ ਨਿਹੋ ਪ੍ਰਭੂ ਲੜ ਲਾਏ ਜੋ ਹਰ ਕੰਥ ਮਿਲਾਈਆ ਸੇ ਵਿਛੜ ਕਤਹਿ ਨਾ ਜਾਏ ਪ੍ਰਭਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੂ ਸੁਖੀ ਵਸੰਦੀਆ ਜਿਨ੍ਹਾਂ ਮਿਆ ਹਰ ਰਾਏ ਪ੍ਰਭਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੂ ਸੁਖੀ ਵਸੰਦੀਆ ਜਿਨ੍ਹਾਂ ਮਿਆ ਹਰ ਰਾਏ ਅਸਨ ਪ੍ਰੇਮ ਉਮਾਹੜਾ ਕਿਉਂ ਮਿਲੀਐ ਹਰ ਜਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਗੁਰਮੁਖ ਮਾਈ ਭਾਈ ਸੰਗਤਾਂ ਗੁਰੂ ਘਰ ਦੇ ਸ਼ਰਧਾਲੂ ਵਾਹਿਗੁਰੂ ਪਰਮੇਸ਼ਵਰ ਅੰਤਰਜਾਮੀ ਦੇ ਦਰਸ਼ਨਾਂ ਦੇ ਚਾਹਵਾਨ ਅੱਜ ਅਸੂ ਦੀ ਸੰਗਰਾਂਦ ਦੇ ਦਿਹਾੜੇ ਇਸ ਅਸਥਾਨ 'ਤੇ ਇਕੱਤਰ ਹੋਏ ਹੋ ਸੋ ਇੱਕ ਸਿੱਖ ਦੋਵੇਂ ਸਾਧ ਸੰਗ ਪੰਜਵੀਂ ਪਰਮੇਸ਼ਰ ਪੰਜ ਪ੍ਰਵਾਨ ਪੰਜ ਪ੍ਰਧਾਨ ਐਸੇ ਸਤਿਗੁਰੂ ਸਾਹਿਬ ਜੀ ਦੇ ਵਚਨਾਂ ਅਨੁਸਾਰ ਆਪ ਸੰਗਤਾਂ ਤਾਂ ਬਹੁ ਗਿਣਤੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਭਰਦੇ ਹੋਏ ਗੁਰਬਾਣੀ ਸੁਣਦੇ ਹੋਏ, ਕੀਰਤਨ ਦੁਆਰਾ ਰਸ ਮਾਣਦੇ ਹੋਏ ਸਜ ਰਹੇ ਹੋ। ਸੋ ਇਹ ਅਸੂ ਦਾ ਮਹੀਨਾ, ਇਸ ਦੇ ਵਿੱਚ ਬਹੁਤ ਸੁੰਦਰ ਰੁੱਤ ਵਾਲਾ ਹੈ, ਸਮੇਂ ਵਾਲਾ ਹੈ, ਜਿਸ ਦੇ ਵਿੱਚ ਅਸੂ ਤੇ ਕੱਤਕ ਦੇ ਅੰਦਰ ਨਾ ਤਾਂ ਬਹੁਤੀ ਗਰਮੀ ਹੁੰਦੀ ਹੈ ਅਤੇ ਨਾ ਬਹੁਤੀ ਜ਼ਿਆਦਾ ਠੰਡ ਹੁੰਦੀ ਹੈ। ਜਿਹੜੀ ਬਹੁਤ ਠੰਡ ਹੈ, ਜੈਸੇ ਪਾਲਾ ਕੱਕਰ ਬਰਫ਼ ਬਰਸ ਹੈ, ਅਤੇ ਉਹ ਵੀ ਸਰੀਰ ਦੇ ਅੰਦਰ ਜੋ ਬੁੱਧੀ ਹੈ ਉਹ ਮਹਿਸੂਸ ਕਰਦੀ ਹੋਈ, ਜਾਂ ਬਹੁਤ ਠੰਡ ਲੱਗਣੇ ਕਰਕੇ ਹੱਥ ਪੈਰ ਵੀ ਸੁੰਨ ਹੋ ਜਾਂਦੇ ਹੈ। ਸੁੰਨ ਹੋਈ ਚੀਜ਼ ਜਿਹੜੀ ਉਹ ਕੰਮ ਨਹੀਂ ਕਰਦੀ, ਉਹਦੇ ਵਿੱਚ ਉਹ ਬਲ ਨਹੀਂ ਰਹਿੰਦਾ। ਇਸੇ ਤਰ੍ਹਾਂ ਹੀ ਇਹ ਜਿਹੜਾ ਅਸੂ ਤੇ ਕੱਤਕ ਦਾ ਮਹੀਨਾ, ਜਿਹੜੇ ਸਾਧਕ ਪੁਰਸ਼ ਹਨ, ਪਰਮੇਸ਼ਰ ਦੇ ਸਾਧ ਰੂਪ ਦੇ ਸਾਧ ਰੂਪ ਦੀ ਪ੍ਰਾਪਤੀ ਦੀ ਆਕਾਂਕਸ਼ਾ ਵਾਲੇ, ਉਹਨਾਂ ਵਾਸਤੇ ਬਹੁਤ ਸੁੰਦਰ ਹੈ। ਐਸੇ ਹੀ ਸਿਮਰਨ ਵਾਲੇ, ਜਾਪ ਕਰਨ ਵਾਲੇ ਅਭਿਆਸੀਆਂ ਵਾਸਤੇ ਨਾ ਤਾਂ ਇਸ ਦੇ ਵਿੱਚ ਇਤਨੀ ਕੋਈ ਜੋ ਅਗਿਆਨ ਦੀ ਅਵਰਣ ਸ਼ਕਤੀ ਹੈ ਜਿਸ ਦੇ ਨਾਲ ਜੜ ਜਾਂ ਸੁੰਨ ਬਿਰਤੀ ਹੋ ਜਾਏ, ਉਹ ਵੀ ਇਤਨਾ ਪ੍ਰਭਾਵ ਨਹੀਂ ਪਾਉਂਦੀ। ਜੜ ਬਿਰਤੀ ਦਾ ਇਹ ਸਿਮਰਨ ਕਰਦਿਆਂ ਹੋਇਆ ਜਾਂ ਜਾਪ ਕਰਦਿਆਂ ਹੋਇਆ, ਇੱਕ ਤਾਂ ਹੁੰਦਾ ਹੈ ਵੀ ਬਾਣੀ ਪੜ੍ਹਦਿਆਂ ਜਾਂ ਮੰਤਰ ਦਾ ਜਾਪ ਕਰਦਿਆਂ ਹੋਇਆ ਮਨ ਨਾ ਟਿਕਣਾ, ਕਿਸੇ ਪਾਸੇ ਪੁਰਨੇ ਹੋਰ ਚਿਤਵਣੀਆਂ ਪਹਿਲੇ ਸੰਕਲਪ ਅਤੇ ਵਿਕਲਪ ਦੇ ਵਿੱਚ ਪਏ ਰਹਿਣਾ, ਇਹਨੂੰ ਕਹਿੰਦੇ ਹੈ ਉਹ ਮਾਇਆ ਕਹੋ ਅਗਿਆਨ ਕਹੋ, ਅਗਿਆਨ ਦੀ ਵਿਖੇਪ ਸ਼ਕਤੀ ਹੈ। ਵਿਖੇਪ ਕਹਿੰਦੇ ਵਿਖੇਪ ਹੋ ਗਿਆ ਜੀ ਮਨ ਦੇ ਵਿੱਚ, ਇਹ ਇਸ ਦਾ ਹੀ ਦੂਸਰਾ ਇੱਕ ਤਾਂ ਇਹ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਬਾਹਰ ਵਰਤ ਰਿਹਾ ਹੈ ਸੰਸਾਰ ਦੇ ਵਿੱਚ ਕੋਈ ਸਾਡੇ ਅੰਦਰ ਵੀ ਵਰਤ ਰਿਹਾ ਹੈ। ਇੱਕ ਇੱਕ ਸਰੀਰ ਦੇ ਅੰਦਰ ਜੋ ਸੂਕਸ਼ਮ ਸਰੀਰ ਹੈ, ਮਨ ਬੁੱਧ ਚਿੱਤ ਹਿਰਦਾ ਕਹੋ ਇਸਨੂੰ, ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਪੰਜ ਪ੍ਰਾਣ, ਇਹ ਸਾਨੂੰ ਸਥੂਲ ਸਰੀਰ ਤਾਂ ਦਿਸਣ ਚ ਆਉਂਦਾ ਹੈ, ਇਹ ਨਹੀਂ ਦਿਸਦਾ। ਇਹ ਸੰਸਾਰ ਦੇ ਵਿੱਚ ਨਿਯਮ ਹੈ ਕਿ ਜਿਹੜੇ ਨੇਤਰ ਨੇ ਇਹ ਰੂਪ ਤੇ ਰੰਗ ਵਾਲੀ ਚੀਜ਼ ਨੂੰ ਵੇਖ ਸਕਦੇ ਹੈ, ਅਤੇ ਉਸਦਾ ਫਿਰ ਜਿਹੜੀ ਬੁੱਧੀ ਬਿਰਤੀ ਜਾਂ ਸੁਰਤ ਹੈ ਉਹ ਉਸਦਾ ਗਿਆਨ ਕਰਦੀ ਹੈ। ਇਹਦਾ ਵੇਖਣ ਦੇ ਨੇਤਰਾਂ ਦਾ ਕੰਮ ਹੈ, ਇਸ ਤੋਂ ਆਪਣੇ ਹੋਰ ਸੂਸ਼ਮ ਵਿਚਾਰ ਦੇ ਵਿੱਚ ਵਿਦਵਾਨਾਂ ਨੇ ਇਹ ਨੇਤਰਾਨੀ ਬਿਰਤੀ ਦੁਆਰਾ ਅਨੁਭਵ ਗਿਆਨ ਹੁੰਦਾ ਹੈ, ਇਹ ਵਿਚਾਰ ਇਸ ਵਾਸਤੇ ਸ਼ੁਰੂ ਹੋ ਗਈ ਵੀ ਸੋਹਣਾ ਮੌਸਮ ਹੈ, ਇਸ ਦੇ ਵਿੱਚ ਸਿਮਰਨ ਕਰਨੇ ਹੋਰ ਸੰਸਾਰ ਵਿਹਾਰ ਕਰਨ ਜਾਣ ਵਾਲੇ ਨੂੰ ਵੀ ਸਾਰਿਆਂ ਵਾਸਤੇ ਹੀ ਹੈ। ਉਹਦੇ ਵਿੱਚ ਇੱਕ ਤਾਂ ਨਵੇਂ ਕੋਈ ਪ੍ਰੇਮੀ, ਚਲੋ ਵੀ ਕਥਾ ਸੁਣੀਏ, ਵਿਚਾਰ ਸੁਣੀਏ, ਦੀਵਾਨ ਸੁਣੀਏ, ਉਹਨਾਂ ਦੇ ਵਿੱਚ ਜਾਣ ਤੋਂ ਪਤਾ ਲੱਗਦਾ ਹੈ। ਜਿਹੜੇ ਆਮ ਰਾਗੀ ਢਾਡੀ ਜਾਂ ਪ੍ਰਚਾਰਕ ਜਾਂ ਗਾਉਣ ਵਾਲੇ, ਉਹ ਇੰਨੀ ਸੂਖਮ ਆਤਮ ਪਰਮਾਤਮਾ ਦੀ ਵਿਚਾਰ ਵਿੱਚ ਨਹੀਂ ਜਾਂਦੇ। ਹਾਂ, ਉਹ ਕਥਾ ਉਹ ਸੁਣਾਉਂਦੇ ਹੈ, ਸਾਖੀਆਂ ਜਾਂ ਇਤਿਹਾਸ ਨੂੰ ਸੁਣਾਉਂਦੇ ਹੈ, ਉਹਨਾਂ ਤੋਂ ਵੀ ਉਹ ਫਿਰ ਸਿੱਖੀ ਦੇ ਅੰਦਰ ਵੀ ਇਸ ਤਰ੍ਹਾਂ ਹੋਏ ਇਸ ਤਰ੍ਹਾਂ ਹੋਏ ਪ੍ਰੇਮ ਪੈਦਾ ਹੁੰਦਾ ਹੈ ਕਿ ਆਪਾਂ ਵੀ ਸਿੱਖ ਬਣੀਏ, ਉਹ ਵੀ ਚੰਗਾ ਆਪਣੇ ਥਾਂ ਟਿਕਾਣੇ 'ਤੇ। ਪਰ ਕਥਾ ਜਿਹੜੀ ਹੈ ਇਹ ਖਾਸ ਕਰਕੇ ਪਰਮੇਸ਼ੁਰ ਦੀ ਗੱਲਬਾਤ, ਕਥਾ ਕੀ ਹੁੰਦੇ ਆਪਣੇ ਆਪਣੇ ਦੇਸ਼ ਭਾਸ਼ਾ ਦੇ ਵਿੱਚ ਪੰਜਾਬੀ ਦੇ ਅੰਦਰ ਮੋਟੀ ਗੱਲ ਪਈ, ਕਥਾ ਕੀ ਹੈ, ਕਥਨ ਕਰਨਾ, ਅਤੇ ਮੋਟਾ ਸਮਝਣ ਵਾਸਤੇ ਗੱਲਬਾਤ। ਇੱਥੇ ਸਾਧ ਸੰਗਤ ਦੇ ਵਿੱਚ ਪਰਮੇਸ਼ੁਰ ਦੀ ਗੱਲਬਾਤ, ਗੱਲਬਾਤ ਪਰਮੇਸ਼ੁਰ ਕਿਸ ਤਰ੍ਹਾਂ ਦਾ ਹੈ, ਇਹਨੂੰ ਕਹਿੰਦੇ ਵੀ ਮਿਲਣਾ ਚਾਹੀਦਾ ਪਰਮੇਸ਼ੁਰ ਨੂੰ ਕਿ ਉਹਦਾ ਪਤਾ ਵੀ ਲੱਗੇ ਕਿ ਪਰਮੇਸ਼ੁਰ ਦਾ ਰੂਪ ਰੰਗ ਕੈਸਾ ਹੈ। ਪਰ ਅਸਲੀ ਵਾਸਤਵ ਸਰੂਪ ਦਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ, ਕਿਉਂਕਿ ਦਸਵੇਂ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਦਸਵੇਂ ਸਰੂਪ ਦੇ ਵਿੱਚ ਅੰਮ੍ਰਿਤ ਦੀ ਦਾਤ ਬਖਸ਼ੀ ਹੈ, ਸਿੰਘ ਪਦ ਨਾਲ ਲਾਇਆ ਹੈ, ਆਪ ਵੀ ਉਸੀ ਰੀਤੀ ਨੂੰ ਅਪਣਾਇਆ ਹੈ, ਅਤੇ ਜੋ ਵੀ ਇਹ ਪਰਮੇਸ਼ੁਰ ਦਾ ਹੁਕਮ ਹੈ, ਖਾਲਸਾ ਪੰਥ ਸਾਜਣ ਦਾ, ਔਰ ਆ ਉਹਦੇ ਵਿੱਚ ਸਿੱਖਿਆ ਅਸੂਲ ਨਹੀਂ ਤਾਂ ਹੋਰ ਪੀਰ ਪੈਗੰਬਰ ਦੁਨੀਆਂ ਦੇ ਵਿੱਚ ਹੋਏ, ਉਹਨਾਂ ਨੂੰ ਸ਼ਕਤੀਆਂ ਵੀ ਮਿਲੀਆਂ ਪਰਮੇਸ਼ੁਰ ਵੱਲੋਂ, ਮੁਸਲਮਾਨਾਂ ਦੇ ਹਿੰਦੂਆਂ ਦੇ। ਪਰ ਜਿਸ ਤਰ੍ਹਾਂ ਗੁਰੂ ਸਾਹਿਬਾਨ ਨੇ ਫਿਰ ਦਸਵੇਂ ਸਰੂਪ ਦੇ ਵਿੱਚ ਇਹ ਸੂਲ ਮਰਿਆਦਾ ਕਿ ਅੰਮ੍ਰਿਤ ਤਿਆਰ ਕਰਕੇ ਛਕਾਉਣਾ ਅਤੇ ਫਿਰ ਆਪ ਛਕਣਾ, ਅਤੇ ਇਹ ਵੀ ਗੱਲ ਅਧਿਕਾਰ ਦੇ ਦੇਣੇ ਸੰਗਤ ਨੂੰ, ਕਹੋ ਸੰਗਤ ਕੀ ਨੀ ਖਾਲਸਾ ਪੰਜ ਪ੍ਰਵਾਨ, ਉਹਨਾਂ ਨੂੰ ਇਹ ਅਧਿਕਾਰ ਦੇ ਦੇਣੇ ਵੀ ਜੇ ਸਾਤੋਂ ਵੀ ਕੋਈ ਭੁੱਲ ਹੋਵੇ ਤੇ ਸਾਨੂੰ ਵੀ ਤੁਸੀਂ ਤਨਖਾਹੀਆ ਕਹਿ ਕੇ ਉਹਦੇ ਪ੍ਰਾਸ਼ਿਤ ਵਾਸਤੇ ਕੋਈ ਤਨਖਾਹ ਜਾਂ ਡੰਡ ਲਾ ਸਕਦੇ। ਇਹ ਹੈ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਸਿੱਖ ਗੁਰੂ ਗੁਰੂ ਸਿੱਖ ਰੂਪ ਵੀ ਹੈ ਅਤੇ ਗੁਰੂ ਰੂਪ ਵੀ ਹੈ, ਪਰਮੇਸ਼ੁਰ ਸਰੂਪ ਵੀ ਹੈ। ਪਰ ਸਿੱਖ ਦੇ ਜਿਹੜਾ ਅਸਲੀ ਸਿੱਖ ਹੈ ਉਹ ਸਿੱਖਿਆ ਨੂੰ ਕਮਾ ਕੇ ਅਤੇ ਉੱਥੇ ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਾਇਆ ਹਰ ਰਾਏ। ਅਸੂ ਦੇ ਮਹੀਨੇ ਦੇ ਵਿੱਚ ਉਹ ਗੁਰਮੁਖ ਮਾਈ ਭਾਈ ਦੀਆਂ ਜਿੰਦ ਜਾਨਾਂ ਆਤਮਾ ਉਹ ਸੁਖ ਦੇ ਨਾਲ ਵਖਦੀਆਂ ਜਿਨ੍ਹਾਂ ਨੇ ਉੱਤੇ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੈ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਰਮ ਪਵਿੱਤਰ ਸਰੂਪ ਧਾਰਿਆ, ਅਸਨ ਪ੍ਰੇਮ ਅਮਾਹੜਾ, ਜਾਪ ਕਰਨ ਵਾਸਤੇ, ਬਾਣੀ ਪੜ੍ਹਨ ਵਾਸਤੇ, ਸਿਮਰਨ ਕਰਨ ਵਾਸਤੇ, ਇਹ ਤਿੰਨ ਦਰਜੇ ਹੈ ਇਸ ਦੇ ਵਿੱਚ। ਜ਼ਰੂਰੀ ਹੈ ਅਸੁਨ ਪ੍ਰੇਮ ਮਾਹੜਾ, ਕਿਉਂ ਮਿਲੀਏ ਹਰ ਜਾਏ। ਇਹ ਪ੍ਰੇਮ ਦੀ ਗੱਲ ਹੈ। ਪ੍ਰੇਮ ਜਿਹੜਾ ਹੈ ਉਹ ਕਿਸ ਤਰ੍ਹਾਂ ਲੱਗਦਾ ਹੈ? ਅਸੁਨ ਉਹਦੇ ਵਿਸ਼ੇਸ਼ ਨਿਰਣਵੇਂ ਪੂਰਵਕ ਅਕਸ਼ਰਾਂ ਦੀ ਵਿਚਾਰ ਦੁਆਰਾ ਆਸੁਨ ਆ ਸਰਵ ਔਰ ਸੇ, ਜੋ ਵਾਹਿਗੁਰੂ ਪਰਮੇਸ਼ਰ ਦਾ ਜਸ ਦਾ ਸਰਵਣ ਕਰਨਾ ਹੈ। ਸਰਵਣ ਦੋ ਪ੍ਰਕਾਰ ਦਾ ਹੈ, ਇੱਕ ਤੋਂ ਵਚਨ ਦਾ ਕੰਨਾਂ ਦੇ ਨਾਲ ਸੰਬੰਧ ਹੋ ਕੇ ਉਸਦੀ ਸੂਝਬੂਝ ਹੋ ਜਾਣੀ, ਉਸਦੇ ਵਾਕ ਦੇ ਵਿੱਚ ਜੋ ਭਾਵ ਰੱਖਿਆ ਹੋਇਆ ਹੈ, ਜੋ ਅਰਥ ਰੱਖਿਆ ਹੋਇਆ ਹੈ ਉਹ ਹੈ। ਦੂਸਰਾ ਹੈ ਆਪਣੇ ਖੱਟ ਯੁਕਤੀਆਂ ਦੁਆਰਾ, ਛੇ ਯੁਕਤੀਆਂ ਦੁਆਰਾ ਸਰਵਣ ਕਰਨਾ, ਜਿਸ ਨੂੰ ਤੋ ਐਸਾ ਪੂਰਨ ਅਧਿਕਾਰੀ ਉਹ ਹੈ ਜਿਸ ਨੂੰ ਮੇਲ ਹੋਇਆ ਗੁਰੂ ਦੇ ਨਾਲ ਤੇ ਉਹਨਾਂ ਦੇ ਬਚਨ ਸੁਣ ਕੇ ਹੀ ਉਹਦੀ ਸਮਾਧੀ ਲੱਗੀ, ਉੱਥੇ ਪਹੁੰਚ ਗਿਆ। ਗੁਰੂ ਨਾਨਕ ਸਾਹਿਬ ਦਸੋ ਸਰੂਪਾਂ ਦੇ ਵਿੱਚ ਤਾਂ ਐਸੀ ਸ਼ਕਤੀ ਹੈ, ਪਰ ਜਿਹੜੇ ਉਹ ਕੋਈ ਪਿਛਲੇ ਸਾਧਨ ਜਾਂ ਇੰਨਾ ਉਹਨਾਂ ਦਾ ਪ੍ਰੇਮ ਜਾਂ ਅਧਿਕਾਰ ਹਾਲੇ ਨਹੀਂ ਹੋਇਆ, ਉਹਨਾਂ ਦੀ ਮਿਲ ਕੇ ਨਹੀਂ ਸਮਾਧੀ ਲੱਗਦੀ। ਸਮਾਧੀ ਦਾ ਕੀ ਮਤਲਬ ਹੁੰਦਾ ਹੈ? ਇਹਦੇ ਸੰਤਾਂ ਦੀ ਸਮਾਧੀ ਲੱਗਦੀ ਹੈ। ਧੀ ਨਾਮ ਬੁੱਧੀ ਦਾ ਹੈ, ਬੁੱਧੀ ਦੇ ਕਈ ਨਾਂ ਨੇ ਵਿਦਵਤਾ ਦੇ ਵਿੱਚ, ਤੇ ਸਮਾ ਸਮਾ ਜਾਣਾ, ਲੀਨ ਹੋ ਜਾਣਾ, ਜਿਵੇਂ ਪਾਣੀ ਚ ਪਤਾਸ਼ੇ ਪਾਓ ਤੇ ਉਹ ਘੁਲ ਕੇ ਪਾਣੀ ਦਾ ਰੂਪ ਹੀ ਹੋ ਜਾਂਦੇ। ਕਿਉਂ? ਪਰਮੇਸ਼ਰ ਆਨੰਦ ਸਰੂਪ ਹੈ, ਹੋਰ ਕਿਸੇ ਚੀਜ਼ ਨੇ ਨਹੀਂ ਹੋਣਾ। ਜਿਹੜੀ ਸਾਡੀ ਬੁੱਧੀ ਹੈ ਜਾਂ ਸੁਰਤ ਹੈ ਜਾਂ ਸ਼ੁੱਧ ਮਨ ਹੈ ਉਹਨੂੰ ਬਿਰਤੀ ਕਹਿ ਦਿੰਦੇ ਹੈ। ਵਿਦਵਾਨ ਉਸਨੇ ਉਸ ਸ਼ੁੱਧ ਸਰੂਪ ਦੇ ਵਿੱਚ ਲੀਨ ਹੋ ਜਾਣਾ, ਉਹਦੇ ਅੱਗੇ ਭੇਦ ਹੈ। ਇੱਕ ਸਾਵਕਲਪ ਸਮਾਧੀ ਹੈ, ਇੱਕ ਨਿਰਵਿਕਲਪ ਸਮਾਧੀ ਹੈ। ਇਹ ਹੁਣ ਜਿਹੜੇ ਗੁਰਮੁਖ ਜਿਨ੍ਹਾਂ ਦੀ ਕਿਰਪਾ ਹੋਈ ਹੈ ਉਹ ਵਿਚਾਰ ਲੈਣ ਵੀ ਅਸੀਂ ਕਿਸ ਸਮਾਧੀ ਦੇ ਵਿੱਚ ਟਿਕਦੇ ਹਾਂ, ਕਿਉਂਕਿ ਨਿਰਣੇ ਇਹ ਪਹਿਲਾਂ ਤੋਂ ਗੁਰਬਾਣੀ ਵਿਚਾਰ ਦੁਆਰਾ ਨਿਰਣੇ ਹੈ, ਫਿਰ ਉਸਦਾ ਵੀ ਹਾਂ ਇਸ ਲਈ ਜਾਪ ਦੇ ਨਾਮ ਦੇ ਨਿਰਣੇ ਬਹੁਤ ਸਾਰੇ, ਜਿਨ੍ਹਾਂ ਨੂੰ ਕਈ ਲੋਕ ਗੁਰੂ ਧਾਰਦੇ ਹੈ, ਉੱਥੇ ਜਾਂਦੇ ਹੈ, ਉਹ ਪਹਿਲਾਂ ਕੁਛ ਗੱਲਾਂ ਦੱਸਦੇ ਹੈ, ਫਿਰ ਹੋਰ ਕਰਦੇ ਨੇ। ਇਸ ਤਰ੍ਹਾਂ ਦੇ ਤੇ ਆਪ ਗੁਰਮਤ ਦੇ ਅਸੂਲਾਂ ਤੇ ਉਹਨਾਂ ਨੂੰ ਚੰਗੇ ਨਹੀਂ ਲੱਗਦੇ, ਕਿਉਂਕਿ ਇਹਦੇ ਵਿੱਚ ਆਪਣੀ ਮਨੌਤ ਦੀ ਗੱਲ ਜਾਂ ਹਉਮੈਨ ਦੀ ਗੱਲ ਤਾਂ ਹੈ ਹੀ ਨਹੀਂ। ਉਹ ਚਾਹੁੰਦੇ ਹੈ ਵੀ ਅਸੀਂ ਗੁਰੂ ਵੀ ਹਾਂ, ਪਰ ਉਹ ਵੀ ਇਸ ਤਰ੍ਹਾਂ ਦੀਆਂ ਵਿਚਾਰਾਂ ਨਹੀਂ ਤੁਹਾਡੇ ਕੋਲ ਕਰਨਗੇ। ਜੈਸੀ ਗੁਰੂ ਕੀ ਸੰਗਤ ਦੇ ਵਿੱਚ ਸਹਿਜ ਦੇ ਨਾਲ ਹੀ ਗੁਰਬਾਣੀ ਦੇ ਆਧਾਰ ਦੇ ਉੱਤੇ ਇਹਨਾਂ ਚੀਜ਼ਾਂ ਦਾ ਨਿਰਣਾ ਹੁੰਦਾ ਹੈ। ਸੋ ਇੱਕ ਹੈ ਇਹ ਜਿੱਥੇ ਤਿੰਨ ਚੀਜ਼ਾਂ ਬਣੀਆਂ ਹੋਈਆਂ, ਤਿੰਨ ਚੀਜ਼ਾਂ ਬਣੀਆਂ, ਕਰਤਾ ਕਰਮ ਕਿਰਿਆ। ਤੇ ਅੱਗੇ ਧਿਆਨ ਦੀ ਗੱਲ, ਧਿਆਤਾ ਧਿਆਨ ਤੇ ਅੱਗੇ ਗਿਆਨ ਦੀ ਚਲੇ ਜਾਂਦੀ, ਗਿਆਤਾ ਗਿਆਨ ਗੇ। ਇਹ ਜਿੱਥੇ ਇਹ ਪ੍ਰਤੀਤ ਹੋਵੇ ਵੀ ਪਰਮੇਸ਼ਰ ਦਾ ਸਰੂਪ ਤੇ ਮੇਰੀ ਸਮਾਧੀ ਲੱਗੀ ਆਪ ਵੀ ਹੈ, ਉੱਥੇ ਪਰਮੇਸ਼ਰ ਵੀ ਹੈ ਤੇ ਉਸਦਾ ਗਿਆਨ ਵੀ ਹੈ। ਇਹ ਤਾਂ ਗਿਆਨ ਅਵਸਥਾ ਨਿਰਾਕਾਰ ਦੀ ਹੈ। ਚਾਤਾ ਧਿਆਨ ਤੇ ਉਹ ਨਿਰਾਕਾਰ ਵੀ ਰੂਪ ਹੈ, ਜੈਸੇ ਓਮਕਾਰ ਦੀ ਉਪਾਸ਼ਨਾ ਜਾਂ ਵਾਹਿਗੁਰੂ ਮੰਤਰ ਦੀ ਵੀ ਉਪਾਸ਼ਨਾ ਭਗਤੀ ਹੋ ਸਕਦੀ ਹੈ। ਤੇ ਉਹਦੇ ਵਿੱਚ ਵੀ ਇੱਕ ਦਾ ਧਿਆਨ ਹੈ, ਧਿਆਨ ਕਰਨ ਵਾਲਾ, ਤੇ ਇੱਕ ਧਿਆਨ ਵੀ ਹੈ, ਮੈਂ ਸਮਝਦਾ ਮੇਰਾ ਧਿਆਨ ਲੱਗਾ, ਤੇ ਇੱਕ ਧੇ ਵਸਤੂ ਹੈ ਜਿਹਦੇ ਵਿੱਚ ਧਿਆਨ ਲੱਗਣਾ ਹੈ। ਇਹ ਸਭ ਕਲਪ ਸਮਾਧੀ ਹੈ। ਅੱਗੇ ਹੈਗੀ ਨਿਰਵਿਕਲਪ, ਜਿਸ ਜਗ੍ਹਾ ਤੇ ਉੱਥੇ ਇਹ ਨਹੀਂ ਹੈ, ਉਹ ਜਿੱਥੇ ਮਿਹਰ ਹੋਵੇ ਵਾਹਿਗੁਰੂ ਪਰਮੇਸ਼ਰ ਦੀ, ਉਹ ਉਸ ਨੂੰ ਅਨੁਭਵ ਕਰ ਸਕਦਾ ਹੈ। ਉੱਥੇ ਸਮਝ ਹੈ, ਦੇਖਣਾ ਜਿਹੜਾ ਹੈ ਬਾਹਰ ਇੰਦਰੀਆਂ ਦਾ, ਨੇਤਰਾਂ ਦਾ, ਸੁਣਨਾ ਕਰਨ ਦਾ ਧਰਮ ਹੈ, ਉਸ ਜਗ੍ਹਾ ਤੇ ਨਹੀਂ ਹੈ। ਉਸ ਜਗ੍ਹਾ ਤੇ ਅੰਤਰ ਆਤਮਾ ਹੀ ਉਹ ਰੂਪ ਹੋਇਆ ਹੋਇਆ ਤੇ ਉਹ ਹੀ ਵੇਖਦਾ ਸੁਣਦਾ ਜਾਂ ਕਰਦਾ ਵੀ ਹੈ, ਜਿਹੜੇ ਸੂਖਮ ਵਿਚਾਰ ਵਾਲੇ। ਨਿਰਵਿਕਲਪ ਸਮਾਧੀ ਦੇ ਵੀ ਅੱਗੇ ਭੇਦ ਹਨ। ਫਿਰ ਇਹਨਾਂ ਦੇ ਵਿੱਚ ਜੀਵਨ ਮੁਕਤਾਂ ਦੇ ਵੀ ਇੱਕ ਤੋਂ ਗਿਆਨਵਾਨ ਹੈ, ਇੱਕ ਜੀਵਨ ਮੁਕਤ ਹੈ, ਇੱਕ ਵਿਦੇਹ ਮੁਕਤ ਹੈ। ਸੋ ਕਈਆਂ ਵਿਚਾਰਿਆਂ ਨੂੰ ਉਹ ਨਾ ਤਾਂ ਜਿਹੜੇ ਪੁਰਾਣੇ ਮਹਾਂਪੁਰਸ਼ਾਂ ਦੇ ਅਭਿਆਸ ਕਰਦੇ ਆ ਉੱਥੇ ਪਹੁੰਚ ਤੇ ਗ੍ਰੰਥ, ਨਾ ਤਾਂ ਉਹਨਾਂ ਦਾ ਹੀ ਉਹਨਾਂ ਨੂੰ ਨਿਰਣਾ ਹੁੰਦਾ ਹੈ, ਸਹੀ ਸੁਣਨ ਵਾਲਿਆਂ ਨੇ ਤਾਂ ਹੁਣੇ ਹੀ ਕੀ ਹੈ, ਤੇ ਉਹਨਾਂ ਨੂੰ ਵੀ ਇਹ ਸਹੀ ਨਹੀਂ ਹੁੰਦੀ ਵਿਚਾਰ। ਸੋ ਇਹ ਵਾਹਿਗੁਰੂ ਪਰਮੇਸ਼ਰ ਦੇ ਆਪਣੇ ਖੱਟ ਚਿੰਨ੍ਹਾਂ ਦੁਆਰਾ ਜਾਂ ਖੱਟ ਲਿੰਗਾਂ ਦੁਆਰਾ ਉਪਕਰਮ, ਉਪਸਹਾਰ, ਅਪੂਰਵਤਾ, ਅਰਥਵਾਦ, ਅਭਿਆਸ ਆਦਿ ਫਲ ਜਿਹਨੂੰ ਨਾ ਸਮਝ ਆਵੇ ਨਾ तो हूं एक दृष्टांत या सोनी जी मिसाल कह रहे हो या हो वो आप जी अगे पेश हुंदी है। जिन्होंने साधन किए हुए उन्होंने या थोड़े साधन किए हुए जिन्होंने पिछले साधन चले आते हैं गुरु नानक साहब महाराज जी चले जा रहे सन ते रस्ते दे विच कोई ऐसा गुरमुख जिहड़ा उन्हों समा आ गया पूर्ण ज्ञान होण दा ते पूरे गुरु मिल गए पूरे गुरु मिलण दा वो अपना निभा या उपजीव का गुजारा कोई तेल लून इस तरह बेच के करया करदा सी। भाई बाला जी नाल ने भाई मरदाना जी नाल ने उन साधु जान के गुरु नानक साहब जी ने जिस तरह ना कोई देश होवे जिस तरह ना कोई भेख होवे जिस तरह ना कोई मत हो क्योंकि बाहरले लिबास नू भी वेख के आप अपने मतां वाले कोई भगवे कपड़िया नू कोई पीले कपड़िया नू कोई दूसरिया नू साधु नमस्कार की गुरु महाराज ने पूछा भाई की कम करदा हुंदा की है तेरे कोल वो कहंदा जी मैं तो अपने परिवार दे अपने निभा वास्ते कोई तेल बेच लैना कोई लून है कोई होर चीजा ने इस तरह दियां कम कार करदा कहंदे सानू बखा जरा किस तरह कम करदा कोई टोलना चीजा या होर चीज है उन बैठ के कढ के विखाइया चीजा कहंदे की विचार वटे रखे वटे वो पहला कच्चे हुंदे सी शेर कच्चियां दा भी हिसाब हुंदा सी पक्कियां दा भी हिसाब हुंदा सी इस तरह पाइए स्टांकां हुंदियां सी हुण कह जी आ दो किलो किलो दा वटा है आ शेर दा वटा है आ अपने शटांकी दा वटा है ते आ की वटा है ये है पाइया ये छोटा बटाया के गुरु महाराज ने वचन ही किया इन्ना धन पाइया जिन पाया ये प्राप्त कर लिया इन्ना वचन कहन दे नाल ही ओदे चित बिरती ते बुद्धि ते ऐसा प्रभाव पिया प्यो नूं तां अपने संसार विच भी वो चीजा भी भुल गईयां शरीर का भी चेता भुल गया ते लिव जिहड़ी सी उत्थे जा लगी कुछ नहीं उन्हूं संसार ते सारा है मन बुद्धि लीन हो गए। कुछ समय इस तरह रहा फिर भाई बाला जी ने कहा भी ये शरीर नूं थोड़ा जा हरकत विच लियाओ इहदी समाधि खुले ते उन्होंने जो स्पर्श किया तो वो समाधि खुली कहने जी बस बहुत ऐसा कहने कैसा आनंद है भी वो कहा नहीं जाता वाहगुरु के स्वरूप का कहने उ वाहगुरु है वो सारे भी व्यापक है कटा कटा के बीच भी व्यापक है और वो वाहगुरु उसे जड़ा है वो जान रहा है ना इस करके उन्हों ज्ञान स्वरूप भी किया एक तो सानू तो एवं माड़ा माड़ा ज्ञान है चीजा का वाहगुरु का भी थोड़ा जहा अंश जहा होर किनका मात्र जहा ज्ञान है तो वो इन्नी की बुद्धि है इन्नी को ज्ञान कला है तो किनका एक जिस जीव साब है ताकि मेहमान करी उन्हें किनका ही छा रोकना हो जा जो उपाधि मिट गई फिर विशाल है वो महिमा भी कही नहीं जाती क्योंकि उस वाहिगुरु परमेश्वर के नाम सिमरन ने उस बिरती ब्रह्माकार कर दिता है, ब्रह्म स्वरूप कर दिता है, तो उसे अज्ञान नहीं है। यह है भाई बाला जी ने कहा कि महाराज ये नहीं तो तुम बड़ा छेती निहाल कर दिता, कईयों साधन दस दो, साधन कर और कर संगत की सेवा कराया कर, इस तरह के साधन या जाप करो कुछ समा या होर चीज, इस तरह गुरु महाराज कह लगे भाई बाला जी ये एक दिशान द्वारा थानू समझा दिया, इहदा सब कुछ किया है असी साधन पिछले जन्म विच सारे जने अपने वैराग विवेक खटसंति ममोक्षता सरवण मनन निदासन धारणा ध्यान समाधि ये सारे ये किए गए बस सानू मिलन की देर ही सी, इस करके हो गया। कहते जी फिर अगे भाई मरदाना रहा सी नाल भी साखियां सुन गए संगतां सुन गई, महाराज कृपा करके समझाओ। महाराज कहने जिस तरह किसी ने दीवा जगाना है तो उहदे पास दीवा भी है नहीं, तेल भी है नहीं, रूह भी है नहीं, बत्ती भी है नहीं, कोई अग्नि भी है नहीं, जो कोई डब्बी या तीन या साधन अगला होर हुंदा सी ते उहदे पास पहला भाई दीवा भी चाहिदा है, दीवा भी तो कोई मेहनत करके ही आऊगा, माया नाल आऊगा, तेल भी मेहनत नाल ही आऊगा, ते जिहड़ी बत्ती बटनी या होर जी बत्ती होई होवे वह भी आऊगी, फिर अग्नि का संबंध जिहड़ा अग होगी तो फिर ही होगी। इस तरह एदा सब कुछ साधन किए हुए से दीवे वागू तो इसका हृदय जड़ा सी ए शुद्ध होना चाहिए, करे मन बुद्ध चित अहंकार अहंकार नहीं होना चाहिए, जिहड़ा अहंकार दे भी फिर भेद ने मैं दे भी भेद है, हृदय शुद्ध होना चाहिए, दीवा उहदे तेल भी साफ होना चाहिए, एवें लोग दिखावा नहीं, अंखन पीतर तेल कुडारस लोगन नीर बहाए दिखावे, गुरु गोबिंद सिंह महाराज दे वचन ऐसे भी लोग वैराग ते प्रेम नूं साधु बन के साधु वाले कपड़े पा के ते ओ भी साडे नेड़े आउण, बहुत प्रेमी है, बहुत वैरागी है, साधु है, अच्छा है। एक तो यह जिम्मे गुरु रामदास साहब जी का वचन है कि मैं नीर वह वह चले जी, कोई इन्ना वैराग दे विच विछोड़े दे शोक दे विच विछोड़े दे विच आदमी आम रुंदा, नेत्रां च पानी वगदा, फिर इन्ना विछोड़े का प्रभाव होवे उहदे नेत्रां च जल वगदा। गुरु गोबिंद सिंह महाराज ने कहा कि इको सावधान रहो कलयुग है, गुरु नानक साहब ने भी कहा मत्था टेकना बहुत अच्छा है, निभना बहुत अच्छा है, पर ख्याल करो अपराधी दूना निवे जो हंता मिर्गा है। गुरु महाराज ने भी कहा भी यह जड़ा बंदूक की शिस्त लाता है या पै के जेडे डंडौत करते ने अपने हथा अगे बधा के सिर रखते हैं, ये पुरानी हिंदू रीति है तो सही गुरबाणी के भी, पर जिन्होंने बहुत प्रेम या होर चीज है तो गुरु महाराज ने भी संगत दे ऐसा ना करो या दूसरों भी आप उसे श्रद्धा नाल मत्था प्रेम ना टेको बैठो, जो थोड़े वाली देखे होर जिन्हें नहीं भी मेरे वर्गियां है किसी और गुरु देखो वह भी मत्था डंडौते ही कह लग पैणगे। ਡੰਡੋਤ ਦਾ ਕੀ ਮਤਲਬ ਹੈ? ਡੰਡੇ ਵੱਧ ਲੰਮਾ ਪੈ ਕੇ ਅਸ਼ਟਾਂਗ ਡੰਡੋਤ ਵੀ ਹੈ। ਅਸ਼ਟਾਂਗ ਅੱਠੇ ਅੰਗ ਜਿਸ ਦੇ ਵਿੱਚ ਲੱਗਣ, ਤੇ ਦੋ ਹੱਥਾਂ ਦੀਆਂ ਤਲੀਆਂ, ਦੋ ਕੂਹਣੀਆਂ, ਛਾਤੀ, ਪੈਰ, ਗੋਡੇ, ਮੱਧ ਸਥਾਨ, ਸਿਰ, ਇਹ ਅੱਠ ਅੰਗ ਹੋ ਗਏ। ਤੇ ਸਭ ਕੁਛ ਹੀ ਸਮਰਪਣ ਮੱਥਾ ਟੇਕਣ ਦਾ ਮਤਲਬ ਮਹਾਰਾਜ ਤੁਹਾਨੂੰ ਸਭ ਕੁਛ ਹੀ ਦੇ ਦਿੱਤਾ, ਅੰਗ ਤਾਂ ਨਹੀਂ ਛੱਡਣੇ। ਤਨ ਮਨ ਧਨ ਸਭ, ਹਾਲੇ ਧਨ ਤੇ ਹੋਰ ਚੀਜ਼ਾਂ ਰਹਿ ਗਈਆਂ, ਇਹਦਾ ਮਤਲਬ ਹੈ। ਤੇ ਉਹ ਕਹਿੰਦੇ ਜਿਹੜਾ ਹੈ ਆਪਣੇ ਸ਼ਿਸ਼ ਲਾਉਣਾ ਜਾਂ ਉਹਦੀ ਡੰਡੌਤ ਕਿਤੇ ਪਰਮੇਸ਼ਰ ਨੂੰ ਤਾਂ ਨਹੀਂ ਹੈ? ਉਹ ਤਾਂ ਜਿਸ ਵੇਲੇ ਸ਼ਿਸ਼ ਲਾਉਂਦਾ ਨਾ, ਬੰਦੂਕ ਦਾ ਨਿਸ਼ਾਨਾ ਗੋਲੀ ਦਾ ਤਾਂ ਵੱਜਦਾ ਹੈ, ਉਸ ਵੇਲੇ ਸਾਹ ਵੀ ਰੋਕਣਾ ਪੈਂਦਾ। ਜਿਹੜੇ ਨਿਸ਼ਾਨਾ ਲਾਉਣ ਜਾਣਦੇ ਆ, ਜੇ ਸਾਹ ਨਾ ਰੋਕੋਗੇ ਉਸ ਵੇਲੇ ਤੇ ਨਿਸ਼ਾਨਾ ਨਹੀਂ ਲੱਗੇਗਾ ਠੀਕ। ਇਸ ਕਰਕੇ ਸਾਹ ਵੀ ਜਿਹੜਾ ਹੈ ਉਹ ਵੀ ਐਸੇ ਹਿਸਾਬ ਦੇ ਪਾਸੇ ਦੂਜੇ ਪਾਸਿਆਂ ਵੱਲੋਂ ਰੋਕਣਾ ਪਏਗਾ, ਜੇ ਸਵਾਸਾਂ ਨਾਲ ਨਾਮ ਜਾ ਹੋ ਸੀ, ਇਹ ਨਹੀਂ ਵੀ ਇੱਧਰ ਉੱਧਰ ਹਰਕਤ ਹੋਵੇਗੀ। ਜਿਵੇਂ ਡੰਡੌਤ ਦੇ ਵਿੱਚ ਵੀ ਉਹਦੇ ਅੰਤਰੀ ਭਾਵ ਵੀ ਹਨ, ਸੋ ਐਸੀ ਕਿਰਿਆ ਵੀ ਨਹੀਂ ਕਰਨੀ ਚਾਹੀਦੀ। ਉਹ ਡੰਡੌਤ ਕਰੂਗਾ, ਹੋਰ ਦੂਸਰਾ ਖੜਾ ਰਹੂਗਾ, ਦੂਸਰੇ ਕਰਨਗੇ ਜਾਂ ਉਸ ਤਰ੍ਹਾਂ, ਬਸ ਮੱਥਾ ਟੇਕੋ, ਸਧਾਰਨ ਸ਼ਰਧਾ ਭਾਵਨਾ ਨਾਲ ਬੈਠ ਜਾਓ। ਇਹ ਚੀਜ਼ਾਂ ਵਿਚਾਰ ਪੂਰਵ ਸਿੱਖਣੀਆਂ, ਔਰ ਅਸਲੀ ਰੂਪ ਦੇ ਵਿੱਚ ਉਸਦਾ ਵਿਚਾਰ ਹੋਵੇ ਤੇ ਸਿੱਖਣਾ ਵੀ ਅੱਗੇ। ਉਹ ਮਹਾਰਾਜ ਕਹਿੰਦੇ ਵੀ ਇਸਦਾ ਸਭ ਕੁਛ ਹੀ ਸੀ। ਦਇਆ ਕਪਾ ਸੰਤੋਖ ਸੂਤ, ਵੀ ਇਸਦਾ ਜਿਹੜਾ ਅੱਗੇ ਰੂਹ ਸੀ, ਵੱਟੀ ਸੀ, ਬ੍ਰਹਮਾਕਾਰ ਵੱਟੀ ਬਿਰਤੀ ਜਿਹੜੀ ਸੀ ਉਹ ਵੀ ਠੀਕ ਸੀ। ਇਹ ਸਭ ਕੁਝ ਇਸਦਾ ਠੀਕ ਸੀ। ਸਿਰਫ ਇੱਕ ਜਿਵੇਂ ਤੀਲ ਕਸਾ ਕੇ ਅੱਗ ਲਾ ਦੇ ਦੀ ਨਾ, ਇਸ ਤਰ੍ਹਾਂ ਸਾਤੋਂ ਸੁਣਨਾ ਹੀ ਸੀ। ਇਸ ਕਰਕੇ ਇਹਨੂੰ ਸੁਣਿਆ ਤੇ ਇਹਨੂੰ ਇੱਕ ਐਡਾ ਐਸਾ ਗਿਆਨ ਹੋ ਗਿਆ, ਜਿਹਨਾਂ ਨੂੰ ਬਹੁਤੇ ਸਾਧਨ ਕਈਆਂ ਨੂੰ ਕਰਨੇ ਪੈਂਦੇ, ਇਹ ਵੀ ਹੋ ਜਾਂਦਾ ਨਾ। ਜੇ ਕੋਈ ਗੁਰਮੁਖ ਵਿਚਾਰਵਾਨ ਹੈ, ਕਿਸੇ ਦਾ ਸਾਧਨ ਕੀਤਾ, ਉਹਦੀ ਸੰਗਤ ਕਰਨ ਲੱਗ ਪੈਂਦੇ, ਉਹ ਕਹਿੰਦੇ ਜੀ ਇਸ ਤਰ੍ਹਾਂ, ਉਹ ਕਹਿੰਦੇ ਜੀ ਗੱਲ ਕੀ ਹੈ? ਉਹ ਜਿਹੜਾ ਪ੍ਰੇਮੀ ਹੈ ਉਹਨੂੰ ਤਾਂ ਇੰਨੀ ਛੇਤੀ ਅਭਿਆਸ ਕਰਦਿਆਂ ਹੋ ਗਿਆ, ਚਾਨਣ ਤੇ ਲਿਵ ਲੱਗ ਗਈ ਜਾਂ ਅੱਗੇ ਪਹੁੰਚ ਗਿਆ, ਤੇ ਸਾਡਾ ਕੁਛ ਵੀ ਨਹੀਂ ਬਣਿਆ। ਉਹ ਕਹਿੰਦੇ ਉਹਦੇ ਅੱਗੇ ਜਿਵੇਂ ਕਿਸੇ ਦਾ ਖੇਤ ਸਵਾਰਿਆ ਬਣਾਇਆ ਹੋਵੇ ਨਾ, ਵਾਹਿਆ ਹੋਵੇ ਵਿੱਚੋਂ, ਤੇ ਉਹ ਛੇਤੀ ਆਪਣੇ ਪਾਣੀ ਲੱਗ ਕੇ ਤੇ ਪੱਤਰ ਆਉਣ ਤੋਂ ਤੇ ਬੀਜ ਦਿੰਦੇ ਹੈ। ਤੇ ਜਿਹਦੇ ਹਾਲੇ ਸਰ ਖੜਾ, ਬੂਝੇ ਖੜੇ ਆ, ਹੋਰ ਖੜਿਆ, ਉੱਚਾ ਨੀਵਾਂ ਥਾਂ ਆ, ਵਿੱਚ ਸੱਪ ਰਹਿੰਦੇ, ਵਿੱਚ ਚੂਹਿਆਂ ਦੀਆਂ ਖੁੱਡਾਂ ਨੇ, ਉਹ ਬਣਾਊ ਸਾਰੂਗਾ ਤੇ ਫੇਰ ਹੀ ਹੋਊਗਾ। ਇਉਂ ਇਸ ਕਰਕੇ ਦੇਰ ਲੱਗਦਾ। ਦੂਜੀ ਗੱਲ ਇਹ ਹੈ ਵੀ ਜਿਹੜੇ ਅਭਿਆਸ ਕਰਨ ਵਾਲੇ ਹੈ ਜਾਂ ਨਾਮ ਜਪਣ ਵਾਲੇ ਅੰਦਰ, ਉਹ ਇਹ ਕਹਿੰਦੇ ਹੈ ਜੀ ਵੀ ਸਾਡਾ ਮਨ ਕਿਤੇ ਤਾਂ ਐਸਾ ਟਿਕ ਜਾਂਦਾ ਹੈ ਵੀ ਬਹੁਤ ਆਨੰਦ ਆਇਆ ਅੱਜ ਤੋਂ, ਤੇ ਅੱਜ ਅਖੀ ਹੈ ਹੀ ਨਹੀਂ ਹੈ ਵੀ ਬਸ ਜ਼ੋਰ ਲਾਉਂਦੇ ਹੀ ਮਸਾਂ ਮਸਾਂ ਉੱਧਰ ਨੂੰ ਹੋਇਆ। ਸੋ ਪਹਿਲਾਂ ਤਾਂ ਜਿਹੜਾ ਕੋਈ ਪਿਛਲਾ ਹੋਵੇ ਤਾਂ ਵੱਖਰੀ ਗੱਲ ਹੈ, ਨਹੀਂ ਤਾਂ ਅਭਿਆਸ ਜਿਹੜਾ ਸੀ ਉਹ ਮਹਾਂਪੁਰਸ਼ਾਂ ਨਾਲ ਵਿਚਾਰ ਹੋਈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਕਹਿੰਦੇ ਵੀ ਜਿਹੜੇ ਅਭਿਆਸ ਕਰਨ ਵਾਲੇ ਹੈ ਨਾ, ਇਹ ਪਹਿਲਾਂ ਤਾਂ ਸ਼ੁਰੂ ਚ ਕਰੀਏ ਤਾਂ ਤਿੰਨ ਚਾਰ ਘੰਟੇ ਤਾਂ ਜ਼ੋਰ ਹੀ ਲੱਗਦਾ ਰਹਿੰਦਾ, ਫੇਰ ਕਿਤੇ ਇਹ ਟਿਕਦਾ ਜਾਂ ਬੇਨਤੀਆਂ ਕਰਨ ਤੋਂ ਕਈਆਂ ਦਾ ਹੀ ਪਹਿਲਾਂ ਜਿਹਨਾਂ ਦਾ ਫਿਰ ਪੂਰਾ ਹੋ ਗਿਆ, ਉਹ ਗੁਰੂ ਦੀ ਕਿਰਪਾ ਹੋ ਗਈ, ਉਹ ਪਹਿਲਾਂ ਵੀ ਹੋ ਜਾਂਦਾ ਜਾਂ ਫਿਰ ਫਿਰਦਿਆਂ ਫਿਰਦਿਆਂ ਵੀ, ਇੰਨੇ ਫਰਕ ਹੈ। ਉਹ ਫਿਰ ਪਹਿਲਾਂ ਉਹਨਾਂ ਦਾ ਜਿਹੜਾ ਅਭਿਆਸ ਕੀਤਾ ਉਹਦਾ ਸਮਾਂ ਆ ਗਿਆ, ਉਹਦੇ ਨਾਲ ਛੇਤੀ ਇਕਾਗਰਚਿਤ ਹੋ ਗਿਆ। ਜਦੋਂ ਅਸੀਂ ਕਿਹੜਾ ਵੀ ਨਾਮ ਜੇ ਕੋਈ ਗੁਰਮਤਿ ਦੇ ਅਨੁਸਾਰ ਵੀ ਅੰਮ੍ਰਿਤ ਛੱਕ ਕੇ ਆਪਣੇ ਦਸਾਉਣ ਕੱਢਣਾ, ਸਮੇਂ ਦਾ ਵੀ ਦਸਾਉਣ ਕੱਢਣਾ ਵੀ ਦੋ ਢਾਈ ਘੰਟੇ ਤਾਂ ਜਿਹੜਾ ਮੂਲ ਮੰਤਰ ਹੈ ਉਸਦਾ ਵਜਵਾਂ ਅਭਿਆਸ ਕਰਨਾ ਹੈ। ਇਹ ਨਹੀਂ ਵੀ ਅੰਮ੍ਰਿਤ ਛੱਕ ਲਿਆ ਮਾਰਨਾ ਫ੍ਰੀ ਚਲੋ, ਜਾਂ ਕਹਿ ਤਾ ਵਾਹਿਗੁਰੂ ਵਾਹਿਗੁਰੂ ਕਰ ਲਿਆ ਤੇ, ਜਾਂ ਮੂਲ ਮੰਤਰ ਪੜ੍ਹ ਲਿਆ ਤੇ ਬਾਜਾਂ ਜੀ ਸਾਨੂੰ, ਜਾਂ ਫੇਰ ਨਹੀਂ ਲੱਗਦਾ। ਫੇਰ ਇਹ ਮੁਕਤੀ ਦੇ ਦਰਵਾਜ਼ੇ ਤੇ ਜਨਮ ਮਰਨ ਦੇ ਮਿਟਣ ਦੇ ਰਾਹ ਖੁੱਲਣਗੇ, ਤੇ ਐਸੇ ਹੁੰਦਿਆਂ ਹੀ ਇਸ ਚੀਜ਼ ਦਾ ਜਿਹੜਾ ਸੀ ਉਹ ਪਤਾ ਲੱਗੂਗਾ। ਹੁਣ ਇਹਨੂੰ ਸਮਾਧੀ ਨੂੰ ਪਰ ਨਾਲ ਇਹਦੇ ਜ਼ੋਰ ਲੱਗਣਾ ਹੈ, ਲਾਉਣਾ ਹੈ, ਸਾਧਨ ਕਰਨੇ ਮਹਾਰਾਜ ਕਹਿੰਦੇ ਜਪੋ, ਜ਼ੋਰ ਲਾ ਕੇ ਕਰੋ। ਪਰ ਉਹਦੇ ਵਿੱਚ ਇਹ ਨਾ ਹੋ ਜਾਏ ਮੈਂ ਜ਼ੋਰ ਲਾਇਆ ਸੀ ਅੱਜ ਬਿਰਤੀ ਇਸ ਤਰ੍ਹਾਂ ਨਹੀਂ ਹੋਊਗੀ, ਅੱਜ ਇੰਨਾ ਹੋ ਗਿਆ ਮੇਰਾ ਮਨ ਵਿਗੜਨ ਪਿਆ, ਸੂਕਸ਼ਮ ਵੀ ਹਮੇ ਹੋ ਗਈ ਤੇ ਉੱਥੇ ਉਹ ਸਮਾਪਤ ਹੋ ਜਾਣਾ। ਫਿਰ ਯਤਨ ਕੀਤਿਆਂ ਜਾਂ ਵਿਚਾਰ ਕਰਦਿਆਂ ਵੀ ਆਹੋ, ਇਸ ਕਰਕੇ ਤੇਰਾ ਜੋਰ ਤੇਰੀ ਬਨਟੇਕ ਸਦਾ ਸਦਾ ਜਪ ਨਾਨਕੀ, ਇੱਕ ਇੱਕ ਸ਼ਬਦ ਦੇ ਵਿੱਚ ਗੁਰੂ ਮਹਾਰਾਜ ਨੇ ਰਸਤੇ ਦੱਸੇ ਹੋਏ ਨੇ ਐਨ ਸਾਫ। ਕਹਿੰਦੇ ਜੀ ਉਹ ਸੰਤਾਂ ਨੂੰ ਗੁਰੂ ਧਾਰੋ, ਉਹ ਰਸਤੇ ਦੱਸਣਗੇ, ਉਹਨਾਂ ਨਾਲ ਵਿਚਾਰ ਤਾਂ ਹੈ ਗੁਰਬਾਣੀ ਜਾਂ ਅਸਲੀ ਜਿਹੜੇ ਗੁਰਮੁਖ ਗੁਰਸਿੱਖ ਨੇ, ਦੂਜੇ ਜਿਹੜੇ ਨੇ ਉਹ ਗੁਰੂ ਵੀ ਬਣਦੇ ਨੇ ਜਾਂ ਛੋਟੇ ਗੁਰੂ ਆ ਜੀ, ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਤਾਂ ਸਰਦਾ ਨਹੀਂ ਸਿੱਖਾਂ ਵਿੱਚ, ਇਹ ਵੱਡਾ ਗੁਰੂ ਹੈ ਤੇ ਮੰਤਰ ਵੀ ਵੱਖਰੇ ਹੀ ਦਿੰਦੇ ਨੇ ਉਹ। ਜੇ ਉਹ ਹੀ ਮੰਤਰ ਕਹਿਣ ਉਹ ਤਾਂ ਕਹਿੰਦੇ ਮੰਤਰ ਤਾਂ ਇਹ ਹੈਗਾ ਹੀ ਆ, ਉਹ ਕਹਿੰਦੇ ਇੰਨਾ ਮੰਤਰ ਇਹ ਸੰਤਾਂ ਨੇ ਜੀ, ਇਹ ਪਰਮੇਸ਼ਰ ਨੇ ਸੰਤਾਂ ਨੂੰ ਖਜ਼ਾਨਾ ਦਿੱਤਾ ਹੈ ਤੇ ਇਹ ਮੰਤਰ ਉਹਨਾਂ ਦਾ, ਉਹ ਸਾਰੇ ਉਹਨਾਂ ਦੇ ਆਪਣੇ ਵਰਣ ਬਣਾਉਣ ਦੇ, ਮਨੌਤ ਕਰਾਉਣ ਦੇ, ਕੁਛ ਸੰਤ ਬਣਨ ਦੇ, ਸੰਤ ਤੋਂ ਅੱਗੇ ਗੁਰੂ ਬਣਨ ਦੇ, ਸਾਰੇ ਉਹਨਾਂ ਦੇ ਢੰਗ ਹੈ, ਗੁਰਸਿੱਖੀ ਦਾ ਨਹੀਂ ਹੈ। ਗੁਰਸਿੱਖ ਨੇ ਤਾਂ ਆਪਣੇ ਵਿਚਾਰ ਸਭ ਕੁਛ ਕਰਦਿਆਂ ਹੋਇਆ ਗੁਰੂ ਮਹਾਰਾਜ ਦੀ ਸ਼ਰਨ ਦੇ ਵਿੱਚ ਇਸ਼ਾਰੇ ਨੇ, ਗੁਰ ਕੇ ਸਿੱਖ ਮੇਰੇ ਭਾਈ, ਏਕ ਪਿਤਾ ਏਕ ਸਕੇਹਮ ਬਾਰਕ, ਸੋ ਇਹ ਇਸ ਤਰ੍ਹਾਂ ਇਹ ਛੇਤੀ ਦੇ ਨਾਲ ਵੀ ਚੀਜ਼ ਹੋ ਜਾਂਦੀ ਹੈ ਜਿਨ੍ਹਾਂ ਨੂੰ ਹੁੰਦੀ ਹੈ। ਜਿਸ ਤਰ੍ਹਾਂ ਹੁਣ ਅਸੁਨ ਪ੍ਰੇਮ ਉਮਾਹਵ, ਉਹ ਖੱਟ ਭੇਦਾਂ ਦੁਆਰਾ ਅਸੀਂ ਸਰਵਣ ਦਾ ਸੁਣਨਾ ਕਰਾਂਗੇ ਜੇ ਫਿਰ ਸਾਰ ਸੰਗਤ ਦੇ ਵਿੱਚ ਉਪਕਰਮ ਜਿਸ ਪ੍ਰਕਰਨ ਤੋਂ ਕਿਹਾ ਹੈ ਉਸੇ ਪ੍ਰਕਰਨ ਦੇ ਵਿੱਚ ਅਖੀਰ ਤੇ ਸਮਾਪਤੀ ਕਰਨੀ, ਅਭਿਆਸ ਉਸਦਾ ਨਿਰਣਾ, ਅਪੂਰਵਤਾ ਜਿਹੜੀ ਕੋਈ ਵੀ ਕਿਤੇ ਪ੍ਰਮਾਣ ਦੁਆਰਾ ਨਾ ਸਿੱਧ ਹੋ ਉਸ ਦੁਆਰਾ ਉਸ ਦੇ ਵਿੱਚ ਸਿੱਧ ਹੋਣੀ, ਇਸ ਤਰ੍ਹਾਂ ਦੇ ਉਹਨਾਂ ਦੇ ਵਿਚਾਰ ਨਿਰਣੇ ਹਨ। ਉਹਨਾਂ ਦੁਆਰਾ ਫਿਰ ਸ਼ੰਕੇ ਨਿਵਰਤ ਹੁੰਦੇ ਆ। ਇੱਕ ਤਾਂ ਸੁਣ ਲਿਆ ਨਾ, ਸਾਧ ਸੰਗਤ ਦੇ ਵਿੱਚ ਕਹਿਣ ਵਾਲਾ ਕਹੀ ਜਾਂਦਾ, ਸੁਣਨ ਵਾਲੇ ਸੁਣੀ ਜਾਂਦੇ, ਫਿਰ ਵੀ ਸ਼ੰਕੇ ਨਿਵਰਤ ਨਾ ਹੋਏ, ਫਿਰ ਉਸ ਤਰ੍ਹਾਂ ਵਿਚਾਰ ਕੀਤਿਆਂ ਉਹਦੇ ਸ਼ੰਕੇ ਜਿਹੜੇ ਨੇ ਉਹ ਨਿਵਰਤ ਹੁੰਦੇ ਆ। ਅਸੁਨ ਪ੍ਰੇਮ ਆਹੜਾ, ਫਿਰ ਨਾਮ ਜਪਣਾ, ਮਹਾਰਾਜ ਕਹਿੰਦੇ ਨਾਮ ਜਪੋ, ਨਾਮ ਚ ਸਭ ਕੁਛ ਹੈ, ਨਾਮ ਜਪੋ, ਨਾਮ ਜਪੋ, ਕਿ ਜਪੀਏ ਜਪੀਏ ਕਿਵੇਂ, ਉਹਦੇ ਸਾਧਨ ਕਠਿਨ ਹੈ ਨਾਮ ਦੇ। ਜੇ ਦਵਾਈ ਤਾਂ ਹੈਗੀ ਹੈ, ਬਹੁਤ ਅੱਛੀ ਹੈ, ਜਿਹੜੇ ਕੋਈ ਐਸੇ ਅਸਾਧ ਜਾਂ ਗੰਭੀਰ ਰੋਗ ਨੇ ਜਾਂ ਉਹਨਾਂ ਨੇ ਜਿਵੇਂ ਕਿਸੇ ਨੂੰ ਸਾਹ ਦੀ ਬਿਮਾਰੀ ਹੈ, ਉਹ ਵੈਦ ਕਹੂਗਾ ਵੀ ਆਹ ਚੀਜ਼ਾਂ ਨਹੀਂ ਖਾਣੀਆਂ, ਤੂੰ ਠੰਡੀ ਚੀਜ਼ ਨਹੀਂ ਖਾਣੀ, ਆਹ ਨਹੀਂ ਖਾਣੀ, ਆਹ ਭਾਰੀ ਚੀਜ਼ ਨਹੀਂ ਖਾਣੀ, ਹਾਰਟ ਦੇ ਰੋਗੀ ਨੂੰ ਆਹ ਨਹੀਂ ਖਾਣੀ, ਇਹ ਹੈ। ਇਸੇ ਤਾਂ ਜੋ ਜੋ ਦਿਸ਼ ਹੈ ਸੋ ਸੋ ਰੋਗੀ, ये साध रोग भी ने अज्ञान तो जड़ी विक्षेप है। ये उसी अपने दो सत्ता ये तो है शक्ति अवर्ण शक्ति पाठ किया बिच नींद का झोंका लग गया चाहे जपजी साहब का पाठ करता है चाहे अभ्यास करता है सब कुछ ही बिच ही समाप्त हो गया पता नहीं कितने से ओनू कहते हैं अवर्ण पैन बंद कर देना ढक देना नेरा पै जाना नेरे च कुछ नहीं पता लगता ये अभ्यास करने वालों ये होगी। दूसरी विक्षेप शक्ति है तो इन्होंने एक होर भी इसका निर्णय है जिमें गुरबाणी के पद मद ना पद मदन ये पंक्ति आती है एनस एक अज्ञान सुनागा दो अर्थ ने सुनागा नागवल भी है तो एक दा नागा भी है इनू श्लेख पद कहते जेदे एक तो दो तो तीन तो बहुते भी अर्थ हो इस तरह श्लेखा अलंकार भी है और बेंत बेंती है उस सो उसकी एक अपाना पाठ सत्या है सत्या होंगी एक असत्ता पाठ है अपाना पाठ तो हैगा जेडे जिज्ञासु हाले जिन्हें इच्छा है संगत करते हैं वो कहने रब हैगा पर साक्षात नहीं होंगे प्रतीत नहीं होंगे है तो सही रब निवास आस्तिकवादी ने एक असत्वा पाठ उन्होंने उत्ते जिन्होंने सत्ता ऐसा अज्ञान का या माया का पर्दा पिया हुआ है वो कहते है ही नहीं उन्होंने सोसायटियां तर्कवादियां सोसायटियां बनिया होर बनिया परमेश्वर की मौज है क्यों दो पक्ष हो गए तो फिर ही जंग युद्ध होगा तो फिर होगा जो वेख विकसे कर विचार वो अपने प्रसन्न होंगे जेडे गुरमुख ने वह भी उस जुड़ के थे नानक भगत सदा विगास उन्होंने भी कोई किंतु परंतु संसार का नहीं होंगे सो इस तरह यदिया विचार ने हूं ये साधन ने अगे ये प्रेम लगता कितों ये साध संगत दे जाए कि उसे वाहिगुरू का जस सुने उसके निर्णय विचार सुने तो फिर वो गुण सुन के वाहिगुरू की कृपा होवे तो इच्छा हो जाए कि ऐसे वाहिगुरू नु मिलिए उस तो बिना जिनी तीबर इच्छा होगी तीबर तंग होगी इनू जिज्ञासा कहते हैं तो उधरले पासे नु जिहड़ी प्रेम या जिज्ञासा कहो या तंग कहो या खिच पैनी उधर नु जिस तरह कोई संसारी एक दृष्टांत है ज्यों बिखे हेत पर नारी त्यों नामे प्रीत मुरारी है काष्ट दृष्टांत जिस तरह जेडे विषयी पुरुष ने उन्होंने जेडे अगे होर बखई ने उन्होंने नाल प्रीति हो जाती है वो हर वेले चाद रही है एन पूरी कदों मिलिए जो भी अठ प्रकार का क्या है जिड़ी ऐसी वासना है सुखिशा दी वो अठ प्रकार की कही है इस तरह इधर भी अठ प्रकार का है वाहिगुरू का जस सुनना इधर भी प्रेम लगना वो मोह लग गया तो कई ऐसी हालत हो जाती है संसार दे विच जिन्हां दा यह शरीरक मोह या विषय वासना की मोह पै जाती है वो मां प्यो भी हटाने से हटते नहीं तो मरना तो मर लेंगे मर जाते मां प्यो का भी सत्कार चीज तो उ है संबंध होवे ਮਾਤਾ ਪਿਤਾ ਰੂਪ ਦੇ ਵਿੱਚ ਅੱਗੇ ਸੰਤਾਨ ਅੱਛੀ ਹੋਵੇ ਉਹ ਨਹੀਂ ਪਰਵਾਹ ਸਮਝਦੇ ਜਿੱਥੇ ਹੈ ਲੱਗਦੇ ਇਉਂ ਕਹਿੰਦੇ ਉਹਦੇ ਉਹਨਾਂ ਲੋਕਾਂ ਦੀ ਤਾਂ ਐਸੀ ਪ੍ਰੀਤੀ ਹੈ। ਨਾਮਦੇਵ ਜੀ ਕਹਿੰਦਾ ਮੇਰੀ ਪ੍ਰੀਤੀ ਰੱਬ ਦੇ ਨਾਲ ਹੀ ਬੁਰੇ ਦਿਸ਼ਾਨ ਦਿੱਤੇ ਨੇ। ਸੋ ਇੱਕ ਹੈ ਇਹ ਮੋਹ ਸ਼ਬਦ ਆਮ ਸੰਸਾਰ ਤੇ ਹੈ ਤੇ ਇਹ ਬਹੁਤ ਘਾਟੇ ਵਿੱਚ ਲੈ ਜਾਂਦਾ ਹੈ, ਦੁੱਖ ਰੂਪ ਹੈ, ਜਨਮ ਮਰਨ ਦੇ ਵਿੱਚ ਪਾਉਂਦਾ ਹੈ ਤੇ ਇਹਦਾ ਜਿਹੜੀ ਵਿਸ਼ੇ ਵਾਸ਼ਨਾ ਦੀ ਕਾਮ ਵਾਸ਼ਨਾ ਦੀ ਰੂਪ ਹੈ ਕਾਮ ਹੈ ਦੋਸਤ ਦੀ ਇਹ ਕੁਦਰਤੀ ਹੈ। ਨਾਰ ਮੈਂ ਪੁਰਖ ਪੁਰਖ ਮੈਂ ਨਾਰੀ ਬੁੱਝ ਬ੍ਰਹਮ ਗਿਆਨ ਕਹਿੰਦੇ ਐਸਾ ਕਿਉਂ ਖਿੱਚ ਹੈ ਇਹ ਪਰਮੇਸ਼ਰ ਵੱਲੋਂ ਹੀ ਹੈ ਤੇ ਸੰਗਤ ਵੀ ਬਣਾਈ ਹੋਈ ਹੈ। ਹਾਂ ਸ੍ਰੇਸ਼ਟਾਚਾਰ ਅਨੁਸਾਰ ਧਰਮ ਅਨੁਸਾਰ ਪ੍ਰਵਿਰਤ ਹੋਵੋ ਤੇ ਉਹ ਸੰਤਾਨ ਵੀ ਅੱਛੀ ਹੋਵੇਗੀ, ਸਿੱਖੀ ਨੂੰ ਧਾਰੋ ਉਹ ਵੀ ਮੁਕਤ ਹੋ ਜਾਣਗੇ ਆਪ ਵੀ ਮੁਕਤ ਹੋ ਜਾਣ। ਪਰ ਐਸੇ ਗੁਰਾਂ ਤੋਂ ਸਭ ਕੁਝ ਉਹਨਾਂ ਦੀ ਆਗਿਆ ਵਿੱਚ ਚੱਲੀਏ, ਐਸੇ ਗੁਰ ਕੋ ਬਲਬਲ ਜਾਈਏ ਆਪ ਮੁਕਤ ਮੁਸਤਾਰ। ਸੋ ਅਸਨ ਪ੍ਰੇਮ ਮਾਹੜਾ ਅਬ ਬਨ ਏਕ ਸਿਉ ਮੋਹ ਕੀਨਾ, ਇੱਥੇ ਮੋਹ ਪਦ ਵੀ ਵਰ ਦਿੱਤਾ ਹੈ ਨਹੀਂ ਤਾਂ ਪ੍ਰੇਮ ਆਮ ਸੰਸਾਰੀ ਜੀਵਨ ਦੇ ਵਿੱਚ ਵੀ ਉਹਦਾ ਜੀ ਪ੍ਰੇਮ ਪੈ ਗਿਆ ਖਿੱਚ ਪੈ ਗਈ। ਪ੍ਰੇਮ ਦੇ ਅੱਗੇ ਤੋਂ ਅੱਗੇ ਦਰਜੇ ਨੇ, ਜਿਸ ਤਰ੍ਹਾਂ ਦੇਖ ਲਓ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਹੋਇਆ ਰਾਏ ਬੁਲਾਰ, ਮੁਸਲਮਾਨ ਸੀ ਉਸ ਦੇਸ਼ ਦਾ ਰਾਜਾ ਸੀ ਉਹਦਾ ਪ੍ਰੇਮ ਪੈ ਗਿਆ ਤੇ ਘਰ ਦੇ ਵਿੱਚ ਹੀ ਮਾਤਾ ਪਿਤਾ ਦੇ ਤਾਂ ਪਰਦਾ ਪਾਇਆ ਹੋਇਆ ਸੀ। ਬੀਬੀ ਨਾਨਕੀ ਜਿਹੜੀ ਸੀ ਉਹਨੂੰ ਪੂਰੀ ਸ਼ੁੱਧ ਸੀ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਦੀ, ਮਨ ਭਗਤੀ ਨੇ ਹੀ ਅਵਤਾਰ ਧਾਰਿਆ ਸੀ ਤੇ ਉਹਦਾ ਇੰਨਾ ਪ੍ਰੇਮ ਸੀ ਜਿਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਸੁਲਤਾਨਪੁਰ ਦੇ ਵਿੱਚ ਇਹ ਸੰਸਾਰੀ ਰੀਤੀ ਪ੍ਰਸਿੱਧ ਕਰਦੇ ਹੋਏ ਵੀ ਭਾਈ ਸੰਸਾਰ ਦੇ ਵਿੱਚ ਵੀ ਕੰਮ ਕਰਦਿਆਂ ਹੋਇਆਂ ਗੁਰੂ ਕੀ ਸਿੱਖਿਆ ਲੈ ਕੇ ਮੁਕਤ ਹੋ ਜਾਈਏ, ਆਪਣੇ ਧਰਮ ਦੀ ਕਿਰਤ ਕਰ। ਤੇ ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਜਾਣ ਲੱਗੇ ਵੀ ਤੁਸੀਂ ਕਿਉਂ ਜਾਂਦੇ ਇੱਥੇ ਹੀ ਰਹੋ, ਕਹਿੰਦੇ ਬੀਬੀ ਜੀ ਸਨ ਅਸੀਂ ਹੁਕਮ ਦੇ ਵਿੱਚ ਹਾਂ ਤੇ ਮੈਂ ਤੁਹਾਡੀ ਸੇਵਾ ਕਰਦੀ ਹਾਂ, ਇੱਥੇ ਜੈਰਾਮ ਜੀ ਵੀ ਸੇਵਾ ਕਰਦੇ ਆ, ਹੋਰ ਵੀ ਇੱਥੇ ਸਿੱਖ ਸੰਗਤਾਂ ਆਉਣਗੀਆਂ ਨਿਹਾਲ ਕਰੀ ਜਾਓ। ਕਹਿੰਦੇ ਸਾਨੂੰ ਜਿਸ ਤਰ੍ਹਾਂ ਹੁਕਮ ਹੈ ਉਹਦੇ ਨਾਲ ਫੇਰ ਜੀ ਤੁਹਾਡੇ ਦਰਸ਼ਨ ਹੋਏ, ਤੇਰਾ ਪ੍ਰੇਮ ਜਾਂ ਪਹਿਲਾਂ ਤੂੰ ਹੀ ਘਰ ਦੇ ਵਿੱਚ ਹੁੰਦੇ ਹੋਏ ਜੈਸਾ ਇਤਿਹਾਸ ਦੱਸਦਾ ਹੈ ਕਿ ਤੂੰ ਜਦੋਂ ਵੀ ਚੇਤੇ ਕਰੇ ਅਸੀਂ ਉਦੋਂ ਹੀ ਇੱਥੇ ਤੇਰੇ ਕੋਲ ਆ, ਚਾਹੇ ਸੈਂਕੜੇ ਹਜ਼ਾਰਾਂ ਕੁਆਂ ਤੇ ਹੋਵੇ। ਬੜੀ ਅਸ਼ਚਰ ਦੀ ਗੱਲ ਹੈ। ਸੋ ਜਿਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਭਾਈ ਮਰਦਾਨੇ ਨਾਲ ਸੀ, ਕਈਆਂ ਇਤਿਹਾਸਕਾਰਾਂ ਨੂੰ ਜਾਂ ਆਪ ਜਾਣ ਬੁੱਝ ਕੇ ਫਰਕ ਪਾਉਣ ਵਾਸਤੇ ਉਹਨਾਂ ਨੇ ਕਿਹਾ ਵੀ ਭਾਈ ਬਾਲਾ ਤਾਂ ਹੋਇਆ ਹੀ ਨਹੀਂ ਉੱਥੇ ਦੇਖੂਗਾ। ਭਾਈ ਗੁਰਦਾਸ ਸਾਹਿਬ ਨੇ ਲਿਖਿਆ ਇੱਕ ਮੱਕੇ ਨੂੰ ਬਾਬਾ ਗਿਆ ਤੇ ਇੱਕ ਆਪਣੇ ਗੁਰੂ ਨਾਨਕ ਸਾਹਿਬ ਜੀ, ਦੂਜਾ ਮਰਦਾਨਾ ਸੀ ਮਿਰਾਸੀ ਮਰਦਾਨਾ ਨਾ। ਉਦੋਂ ਭਾਈ ਬਾਲਾ ਜੀ ਜਿਸ ਵੇਲੇ ਇਹ ਗਏ ਤੇ ਭਾਈ ਬਾਲਾ ਜੀ ਕਹਿਣ ਲੱਗੇ ਜੀ ਪਤਾ ਲੱਗਿਆ ਵੀ ਸਾਡੇ ਪਿਤਾ ਜੀ ਚੜ੍ਹਾਈ ਕਰ ਗਏ ਨੇ ਤੇ ਮੈਂ ਆਗਿਆ ਹੋਵੇ ਤਾਂ ਜਾਇਆ ਵਾ। ਕਹਿੰਦੇ ਚੰਗਾ ਜਾਇਓ। ਤੇ ਮਰਦਾਨੇ ਨੂੰ ਕਹਿਣ ਲੱਗੇ ਵੀ ਤੂੰ ਬਹੁਤ ਚਿੜਦਾ ਕਹਿੰਦਾ ਹੈ ਵੀ ਮੱਕਾ ਹੀ ਵਿਖਾ ਦਿਓ, ਦੇਖ ਲਈਏ ਮੁਸਲਮਾਨਾਂ ਦਾ ਜਾਂ ਹੋਰ ਜੀ ਜਾਂ ਚੱਲ। ਉੱਥੇ ਚੱਲ ਗਏ ਉਸ ਦੇਸ਼ ਦੇ ਵਿੱਚ ਸਭ। ਸਤਿਗੁਰੂ ਸਾਹਿਬ ਜੀ ਨੇ ਭੁੱਲੇ ਮਾਰਗ ਜਿਹਨੇ ਬਚਾਇਆ, ਜਿੱਥੇ ਜਿੱਥੇ ਭੁੱਲੇ ਹੋਏ ਸੀ, ਚਾਹੇ ਮੁਸਲਮਾਨ ਸੀ, ਚਾਹੇ ਅਰਬੀ ਸੀ, ਚਾਹੇ ਸ਼ੀਆ ਸੀ, ਚਾਹੇ ਮੁਹੰਮਦੀ ਸੀ, ਸਾਰਿਆਂ ਨੂੰ ਉਹ ਵਾਹਿਗੁਰੂ ਦਾ ਗਿਆਨ ਦਿੱਤਾ ਤੇ ਉਹਦੇ ਅਸੀਂ ਦਾਸ। ਤੇ ਉੱਥੇ ਗੁਰੂ ਨਾਨਕ ਸਾਹਿਬ ਜੀ ਬੈਠੇ ਹੈ, ਇੱਧਰ ਬੀਬੀ ਜੀ ਆਪਣੇ ਸੂਰੀ ਛਿਪਣ ਦਾ ਵੇਲਾ ਆ, ਅੰਨ ਪਾਣੀ ਦਾ ਵੇਲਾ ਆ ਤੇ ਉਸ ਵੇਲੇ ਭੋਜਨ ਤਿਆਰ ਕਰ ਰਹੀ ਹੈ ਤੇ ਬੜੇ ਫੁਲਕੇ ਜਿਹੜੇ ਨੇ ਉਹ ਅਗਨੀ ਦੇ ਕੋਲਿਆਂ ਤੇ ਰਾਤ ਦੀ ਫੁੱਲ ਫੁੱਲ ਕੇ ਆਉਂਦੇ। ਕਹਿੰਦੇ ਜੇ ਵੀਰ ਜੀ ਇੱਥੇ ਆਉਣ ਨਾ ਤੇ ਉਹਨਾਂ ਨੂੰ ਮੈਂ ਛਕਾਵਾਂ। ਇਹਨਾਂ ਚੇਤਾ ਹੀ ਕੀਤਾ। ਭਾਈ ਮਰਦਾਨੇ ਨੂੰ ਕਿਹਾ ਵੀ ਸ਼ਬਦ ਪੜ੍ਹ, ਸ਼ਬਦ ਪੜ੍ਹਿਆ ਜਿਸ ਵੇਲੇ ਭੋਗ ਪਾਇਆ ਤੇ ਸੁਲਤਾਨਪੁਰ ਹਾਲੇ ਬੀਬੀ ਪ੍ਰਸ਼ਾਦੇ ਬਣਾਉਂਦੀ ਹੈ ਤਿਆਰ, ਤੇ ਉਹ ਜਿਹੜੇ ਸੇਵਾਦਾਰ ਨੇ ਸੀ ਉਹ ਕਹਿੰਦੇ ਜੀ ਠਾਕੁਰ ਜੀ ਆਏ, ਠਾਕੁਰ ਜੀ ਕਹਿੰਦੇ ਸੀ। ਦੂਸਰੀ ਕਹਿੰਦੇ ਉਹ ਆਪ ਹੀ ਵਿਚਾਰਦਾ ਸੀ, ਅਸੀਂ ਚੇਤਾ ਤਾਂ ਕੀਤਾ ਸੀ ਇੱਥੇ ਨੇੜੇ ਜੇ ਕਿਤੇ ਹੋਣਗੇ। ਭਾਈ ਮਰਦਾਨਾ ਬੋਲ ਪਿਆ ਕਹਿੰਦੇ ਨੇੜੇ ਨੂੜੇ ਕੋਈ ਨਹੀਂ, ਹਜ਼ਾਰਾਂ ਕੁਆਂ ਤੋਂ ਬੀਬੀ ਜੀ ਤੁਹਾਡੇ ਮਰਦਾਨੇ ਨੂੰ ਸੈਂਡ ਕੀਤੀ, ਬਸ ਚੁੱਪ ਕਰ। ਇਹ ਨਹੀਂ ਵੀ ਜੁਨਾਨ ਲਿਖਾਉਣਾ ਚੀਜ਼ ਉੱਥੇ। ਫਿਰ ਕਹਿੰਦੇ ਚਲੋ ਬੀਬੀ ਜੀ ਅਸੀਂ ਫਿਰ ਹੁਣ ਜਾਂਦੇ। ਕਹਿੰਦੇ ਜੀ ਐਡੀ ਛੇਤੀ ਰਾਤ ਤਾਂ ਰਹੋ? ਕਹਿੰਦੇ ਹੁਕਮ ਚ ਹੈ। ਕਹਿੰਦੇ ਨਹੀਂ ਚਲੋ ਵਜਨ ਮੰਨ ਲੈਣੀ, ਸਵੇਰੇ ਫਿਰ ਚਲੇ ਗਏ। ਇਸ ਤਰ੍ਹਾਂ ਸਵੇਰੇ ਫਿਰ ਉੱਥੇ ਮਹਾਰਾਜ ਤੁਰਦੇ ਤੇ ਕਿੱਥੇ ਆ ਗਏ, ਕਹਿੰਦੇ ਜੀ ਮਰਦਾਨੇ ਆਸਾਮ ਦੇਸ਼ ਦੇ ਵਿੱਚ ਉੱਧਰੋਂ ਗਏ ਸੀ, ਤੇ ਕਹਿੰਦੇ ਜੀ ਉੱਥੇ ਹੀ ਆ ਗਏ ਜਿੱਥੇ ਪਹਿਲਾਂ ਗਏ ਸੀ। ਚਾਹੇ ਤੁਰਦੇ ਹੋਏ ਉੱਥੇ ਪਹੁੰਚ ਜਾਣ, ਚਾਹੇ ਅੱਖਾਂ ਮੀਟ ਕੇ, ਚਾਹੇ ਕਿਵੇਂ, ਪਰਮੇਸ਼ਰ ਸਰੂਪ ਨੇ। ਕਿਉਂ ਉਹ ਵੀ ਤਾਂ ਪ੍ਰੇਮ ਹੈ, ਭਗਤੀ ਹੈ। ਇਸ ਤਰ੍ਹਾਂ ਹੀ ਭਾਈ ਲਾਲੋ ਦਾ ਇੱਕ ਸਾਖੀ ਨਹੀਂ, ਅਨੇਕਾਂ ਹੀ ਪ੍ਰੇਮ ਦੀ ਚੜ੍ਹਦੇ ਤੇ ਚੜ੍ਹਦੇ ਅੱਗੇ। ਜਿੰਨਾ ਵੀ ਕਿਸੇ ਦੀ ਪ੍ਰੇਮ ਜਾਂ ਛਿੱਕ ਹੈ, ਪ੍ਰੇਮ ਦੇ ਨਾਲ ਉਧਰਲੇ ਪਾਸੇ ਲਗਨ ਲੱਗ ਜਾਣੀ, ਦੂਜਿਆਂ ਪਾਸਿਆਂ ਵੱਲੋਂ ਚਿੱਤ ਉਪਰਾਮ ਹੋ ਜਾਣਾ, ਉਦਾਸੀਨ ਹੋ ਜਾਣਾ, ਉਹਨੂੰ ਕਹਿੰਦੇ ਵੈਰਾਗ, ਇੱਛਾ ਦਾ ਤਿਆਗ ਹੋ ਜਾਣਾ। ਇਸ ਕਰਕੇ ਵੈਰਾਗ ਵੀ ਚਾਹੀਦਾ, ਪ੍ਰੇਮ ਵੀ ਚਾਹੀਦਾ, ਨਾਮ ਜਪਣ ਵਾਸਤੇ, ਪਰਮੇਸ਼ਰ ਨੂੰ ਮਿਲਣ ਵਾਸਤੇ। ਤੇ ਮਿਲਣਾ ਹੈਗਾ ਨਾਮ ਨੇ, ਸ਼ਬਦ ਨੇ, ਬਾਣੀ ਨੇ। ਉਹਦਾ ਹੈ ਗਾਇਨ ਵਿੱਚ ਵੀ ਜਿਵੇਂ ਰਾਗ ਹੁੰਦਾ ਉਹ ਜ਼ਿਆਦਾ ਖਿੱਚ ਪੈਂਦੀ ਹੈ, ਪਰ ਅਰਸਾਂ ਦੀ ਸਮਝ ਹੋਵੇ ਉਹਦੇ ਵਿੱਚ ਜ਼ਿਆਦਾ ਆਨੰਦ ਆਊਗਾ ਔਰ ਜ਼ਿਆਦਾ ਛੇਤੀ ਹੋਊਗਾ। ਇਹ ਮਿਲਣਾ ਤਾਂ ਪਰਮੇਸ਼ਰ ਨੂੰ ਹੀ ਹੈ, ਉਹਦੇ ਸਰੂਪ ਦਾ ਵੀ ਹੋਣਾ ਚਾਹੀਦਾ। ਉਹਦਾ ਸਰੂਪ ਇਹੀ ਹੈ ਵਿਸ਼ੇਸ਼ ਵੀ ਉਹ ਆਨੰਦ ਸਰੂਪ ਹੈ। ਉਹ ਜਿਹਾ ਆਨੰਦ ਕਿਤੇ ਵੀ ਨਹੀਂ ਹੈ, ਉਹ ਸਪਰਸ਼ ਦਾ ਆਨੰਦ ਹੈ ਜਿਹੜਾ ਸਾਰੀ ਦੁਨੀਆ ਨੂੰ ਪਰਮਾ ਰਿਹਾ ਹੈ ਔਰ ਇਹਦੇ ਅੱਗੇ ਕੋਈ ਨਹੀਂ ਟਿਕਦਾ। ਇਸ ਤਰ੍ਹਾਂ ਹੀ ਰਸਨਾ ਦੁਆਰਾ ਰਸਾਂ ਕਸਾਂ ਦਾ ਵੀ ਸਵਾਦ ਹੈ, ਆਨੰਦ ਹੈ, ਉਹ ਵੀ ਹੈ। ਤੇ ਉਹਦੇ ਵਿੱਚ ਫਿਰ ਖਿੱਚ ਵੀ ਹੈ, ਮੋਹ ਵੀ ਹੈ। ਤੇ ਪਦਾਰਥਾਂ ਦੇ ਵਿੱਚ, ਰਸਾਂ ਕਸਾਂ ਦੇ ਵਿੱਚ, ਤੇ ਉਹਦੇ ਸਾਧਨ ਜਿਹੜੇ ਨੇ ਜਿਹਨਾਂ ਪਦਾਰਥਾਂ ਦੇ ਮਾਇਆ ਉਹਦੀ ਵੀ, ਤੇ ਫਿਰ ਇੱਕ ਹੰਕਾਰ ਹੈ। ਹੰਕਾਰ ਦੇ ਵਿੱਚ ਅਸੀਂ ਚਾਹੁੰਦੇ ਹਾਂ ਮੈਂ ਸਾਰੀ ਦੁਨੀਆ ਤੋਂ ਵੱਡੀ ਪਦਵੀ ਮੇਰੇ ਕੋਲ ਹੋਵੇ, MLA ਬਣ ਜਾ, ਮੁੱਖ ਮੰਤਰੀ ਬਣ ਜਾ, ਪ੍ਰਧਾਨ ਮੰਤਰੀ ਬਣ ਜਾ, ਰਾਸ਼ਟਰਪਤੀ ਬਣ ਜਾ, ਹੋਰ ਵੀ ਅੱਗੇ ਸਾਰੀ ਦੁਨੀਆ ਦਾ UN ਦਾ ਉਹਦਾ ਹੀ ਪ੍ਰਧਾਨ ਬਣ ਜਾ, ਇੱਥੇ ਨਹੀਂ ਅੱਗੇ ਸੁਣ ਸੁਣ ਕੇ ਕਿ ਸਵਰਗ ਦੇ ਵਿੱਚ ਵੀ ਚਲੇ ਜਾ, ਹੋਰ ਹੀ ਬ੍ਰਹਮਾ ਦੀਆਂ ਵਿਸ਼ਨੂੰ ਦੀਆਂ, ਕੋਈ ਪਦਵੀ ਦਾ ਨਹੀਂ। ਜਦੋਂ ਇਹ ਪਦਵੀ ਹੋ ਜਾਂਦੀ ਹੈ, ਪਹਿਲਾਂ ਤਾਂ ਇੱਛਾ ਹੀ ਹੁੰਦੀ ਹੈ, ਤੇ ਉਹ ਪਦਵੀ ਬੜਾ ਉਲਟ ਕੰਮ ਕਰਾਉਂਦੀ ਹੈ। ਹੰਕਾਰ ਹੈ ਨਾ, ਹੰਕਾਰ ਨੇ ਉਹ ਪਦਵੀ ਉੱਤੇ ਚੜ੍ਹਾਈ ਹੈ ਤੇ ਉਹ ਮੁੱਢਾ ਕਰਕੇ ਮਾਰਨਾ ਹੈ। ਉਹ ਫਿਰ ਬੁੱਧੀ ਜਿਹੜੀ ਹੈ ਹੰਕਾਰ ਦੇ ਵਿੱਚ ਆਪਣੀ ਮਰਜ਼ੀ ਕਰਦੀ, ਮੈਨੂੰ ਕੌਣ ਰੋਕ ਸਕਦਾ, ਮੈਂ ਇਸ ਵੇਲੇ ਪ੍ਰਧਾਨ ਹਾਂ। ਜਿਹੜੇ ਮੈਂਬਰ ਹੁੰਦੇ ਨੇ ਉਹਨਾਂ ਨੂੰ ਵੀ, ਉਹ ਵੀ ਉਹਨਾਂ ਨੂੰ ਵੀ ਕਾਬੂ ਕਰ ਲੈਂਦੇ, ਮਾਇਆ ਦੇ ਕੇ ਜਾਂ ਆਪਣੇ ਲਾਲਚ ਦੇ ਕੇ ਜਾਂ ਹੋਰ ਚੀਜ਼ ਦੇ ਕੇ, ਮੈਂ ਤਾਂ ਆਹੀ ਕਰੂੰਗੀ, ਆਹ ਲਾਗੂ ਕਰੂੰਗੀ, ਐਂ ਕਰੂੰਗੀ। ਇਹ ਦੇਖ ਲਓ ਸਾਹਮਣੇ ਗੱਲ, ਜਦੋਂ ਉਸ ਪਦਵੀ ਤੇ ਨਹੀਂ ਸੀ ਵਿਚਾਰੀ, ਸਧਾਰਨ ਜਿਹੀ ਸੀ, ਠੀਕ ਆ, इस घर के जो डरते रहिए ही ये पदवियां तो माया की, क्योंकि इन्होंने मुद्दे सुनना है तो जेड़े है गए स्पर्श की वासना इंद्र वर्गियां सुन दिता क्रीच थे सौ प्रात काम कर हट पे सब विराट अपने राजा होया है इतने ही पंजाब पांडवों के ताई देश निकाला होया उसे जाके वे नौकर रहे ते द्रौपदी भी अपने नाल ही सी इहदा रूप देख के ते जिहड़ा विराट राजे का साला क्रीचक सी इस दे विच 10,000 हाथी का बल सी भीम सैन दे विच भी 10,000 हाथी का बल सी दुर्योधन दे विच भी इन्ना बल सी ये तप करके इन्हों बल मिलिया सी ये उन्होंने क्या प्रगटना हो जाए उन खिच धू की सभा लगी सी विराट राजा भी वह भी नहीं इन्हू हटा सकिया द्रौपदी की फरके द्रौपदी ने अपना उस वेले इनू गुप्त चीज कहने कोई नहीं तू हूं ना से फेर मेल हो जाऊगा रात में जा होर चीज हो मैं तेरे को आप ही आ जाऊंगी। सरोजी उन भीम सैन ने दसाया इस बहुत योद्धा सूरमा सी और रसोईये का कम जानता सी जो अर्जुन सी इनू 12 साल का श्राप सी हिजड़ा रहेगा यह नृत्यकारी सिखा इस तरह ने इन्होंने गल् दसिया हुई ने कि उस वेले भीम सैन ने दसा कहने कोई नहीं फिक्र ना कर शाम कर लिया एक जिमें स्कूल या होर है वो भी धर्मशाला कोई खाली होंगी कि उठे आ ये भी चले गया तो भीम सैन ने वह जे कपड़े पा ले तो उत्थे चले गया। हूं भी इस वक्त भी इसे नगर च ही नहीं होरना नगर च भी होगा जड़िया कोई थां खाली ने ना सुनिया ने उसे गल्लां बातां हुंदियां ते पहुंच जांदे है ये तां भई शिष्टाचार रखने वास्ते माता पिता नूं चाहिदा है भी कंट्रोल रखन जा उन्हां तों भी बाहर हो जांदे की करनगे रहो विचार ये उसे पहुंच गया इधर भीम सैन भी पहुंच गया इसके कपड़े होर पाए है स्त्रियों वाले जब सो उन्हें हथ पाया तो इन भी हथ पाया कहने भी ये नहीं फिर की आपस घोल होन लग पाया तो यह भीम सैन ये वासना होर सी वासना भी कमजोर कर दी भीम सैन ने इनू टाल टा के दोवें बाहां तोड़ दित्तियां दोवें लत्तां तोड़ दित्तियां ते अपने बल दे नाल लकड़ का शतीर सी और चुक के ते इनू विच टंग दिता ते क्रीच थे सौ पाई सी सौ पाई सी ते ए भाल दे फिर मैं किधर गया क्रीच मिलदे नू भल गया ते ए द्रौपदी कहंदी हुंदी सी वी मैनू मेरे वल जिहड़ा कोई ऐसी निगाना जो होर रहे मेरे को पंज गंधर्व है जिहड़ा कोई एह जी गलबात ना देखू या करू तो उन्होंने तबाह कर देना। इन्होंने क्रीचक ने कहा भी इसे ने मरवाया द्रौपदी ने ये क्रीचक इन्हू मारो इन्हू भी नाल ही साड़ो जिसे क्रीचक ने उस पाई भी कट्ठे हो गया होर भी हो गया उस वेले फिर भीम सैन ने एक बड़ा दरख्त से एक टाणा तोड़ लिया टाणा तोड़ के ज्यों मारन लगा उन्होंने सौ ही मार दी और चिखा बनाती तो द्रौपदी ने बचा इं क्रीचक थे सौ प्रात काम कर हट पे सब इसने देख लो इंद्र देवता सी कितों इन्ने बली ने इस करके तो गुरु नानक साहब जी दी ऐसे गुरु तो आप फसे पे ने बेचारे गुरु नानक साहब जी की शरण परमेश्वर स्वरूप जदों राज जाएंगे उसे ही प्रगट होके ते आप गुरु गोविंद सिंह महाराज जी भाई जोगे की साखी सुन लो उन्हें सिखी का अहंकार हो गया मेरे वर्गे सिख कोई होगा कि ऐसा वचन मनिया बिचे फेरे छड़ के आले एक फेरा लेना तो वह भी छड़ के आ गया महाराज ने सिख की ते अहंकार की
ਸਿੱਖ ਤਾਂ ਰੱਬ ਦਾ ਹੀ ਰੂਪ ਹੋਇਆ ਰਹੇ, ਰੱਬ ਚ ਹੰਕਾਰ ਨੇ ਹੇਠਾਂ ਨਹੀਂ ਲਿਆਉਂਦੇ, ਫਿਰ ਆਪ ਪਹਿਰਾ ਦਿੱਤਾ। ਜੋ ਗੁਰੂ ਮਹਾਰਾਜ ਵਿਛਾਉਂਦੇ ਕਰਦੇ ਆ, ਸੋ ਇਹ ਵਿੱਚ ਇਹ ਤਾਂ ਹੈਗੇ ਸਾਧਨ, ਵੈਰਾਗ ਤੇ ਵਿਵੇਕ ਵਿਚਾਰ ਵੀ ਚਾਹੀਦੀ ਹੈ ਤੇ ਭਾਸ਼ਣਾ ਆਦਿਕ ਜਿਹੜੀਆਂ ਇਹ ਰੋਕਣੀਆਂ, ਇਹ ਸਾਰੇ ਸਾਧਨ ਫਿਰ ਮੰਨਣ, ਫਿਰ ਨਿਦਾਸਨ ਧਾਰਨਾ ਧਿਆਨ ਪੰਚਾ ਕਾ ਗੁਰੂ ਏਕ ਧਿਆਨ, ਦੇਖੋ ਸੁਣ ਮੰਨਣ ਤੇ ਧਿਆਨ, ਇਹ ਜਪਜੀ ਸਾਹਿਬ ਵਿੱਚ ਤੇ ਉਹਨਾਂ ਦਾ ਮੰਨਣ ਕਰਨਾ, ਫਿਰ ਉਹਨਾਂ ਨੂੰ ਦੇਖਣਾ ਵੀ ਇਸ ਤਰ੍ਹਾਂ ਹੀ ਗੁਰਮੁਖ ਜਿਹੜੇ ਨੇ ਕੋਈ ਪ੍ਰੇਮ ਦੇ ਨਾਲ ਮਿਲਦੇ ਜੁਲਦੇ ਨੇ, ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਕ ਟਾਪੂ ਦੇ ਵਿੱਚ ਗਏ, ਉੱਥੇ ਉਹ ਦੋ ਪ੍ਰੇਮੀ ਸੀ, ਰੋਜ਼ ਸੰਗਤ ਕਰਦੇ ਸੀ, ਉਹਨਾਂ ਨੂੰ ਤਾਰਨ ਵਾਸਤੇ ਪਹੁੰਚ ਗਏ, ਫਿਰ ਵਿਚਾਰ ਕਰਦੇ ਕੰਖ ਹੀ ਇੱਕ ਦਰਸ਼ ਤੁਹਾਰੋ ਨਾਨਕ ਉਨ ਸੰਗ ਮੋਹਿ ਉਦਾਰ। ਇਉਂ ਇਹ ਵਿੱਚ ਮਾਇਆ ਦੀਆਂ ਵੀ ਰੁਕਾਵਟਾਂ ਨੇ, ਹੋਰ ਵੀ ਸੰਸਾਰ ਦੀਆਂ ਕੁਸੰਗਤ ਦੀਆਂ ਵੀ ਨੇ, ਉਹ ਜਿਹੀਆਂ ਨਿਖਿਧ ਚੀਜ਼ਾਂ ਵੀ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਖਾਣ ਪੀਣ ਨਾਲ ਵੀ ਅਮਲ ਆਏਗਾ, ਨੰਦ ਆਏਗਾ, ਛੱਡ ਨਹੀਂ ਸਕਦੇ। ਫੀਮ ਖਾਓ, ਸੁੱਖਾ ਪੀਓ, ਡੋਡੇ ਪੀਓ, ਹੋਰ ਸ਼ਰਾਬ ਪੀਓ, ਅੱਗੇ ਤੋਂ ਅੱਗੇ ਹੋਰ ਗੋਲੀਆਂ ਖਾਓ, ਆਨੰਦ ਉਹ ਵੀ ਦਿੰਦੀਆਂ ਨੇ, ਐਵੇਂ ਤਾਂ ਨਹੀਂ ਲੱਗਦੇ, ਰੋਜ਼ ਤਬਾਹ ਕਰਨ ਵਾਲੇ। ਇਸ ਕਰਕੇ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾ। ਉਹ ਜਿਹੜਾ ਆਪਣਾ ਆਤਮਾ ਆਨੰਦ ਸਰੂਪ ਹੈ, ਪਰਮੇਸ਼ਰ ਆਨੰਦ ਸਰੂਪ ਹੈ, ਉਸ ਦੀ ਕਹੋ ਕਬੀਰੇ ਰਾਮ ਕੀ ਅੰਸ਼ ਜਸ ਕਾਗਜ ਪਰਮਿਟ ਨਿਮਸ, ਉਹ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ। ਇਹ ਕਲਪਨਾ ਰਹਿੰਦੀ ਜੀ, ਕਰਨ ਵਿੱਚ ਜੀ ਕਲੇਸ਼ ਰਹਿੰਦੇ ਹੈ, ਕਲ ਕਲੇਸ਼ ਤਨ ਮਾਹੇ ਮਿਟਾਵੋ, ਲੱਗੋ ਤੁਸੀਂ ਜੇਕਰ ਜੀ ਛੱਡੇ ਨਹੀਂ ਜਾਂਦੇ, ਪਾਪ ਛੱਡੇ ਨਹੀਂ ਜਾਂਦੇ, ਸ਼ਰਾਬ ਛੱਡੀ ਨਹੀਂ ਜਾਂਦੀ, ਪਹਿਲਾਂ ਲੱਗੀ ਵੀ ਤਾਂ ਹੈ ਕਿਉਂ, ਜੇ ਮੁੰਡਿਆਂ ਨੂੰ ਲੱਗ ਗਈ ਘਰ ਦੇ ਪੀਂਦੇ ਹੋਣਗੇ ਜਾਂ ਕੁਸੰਗਤ ਵਿੱਚ ਗਏ ਤੇ ਫੇਰ ਹੀ ਲੱਗੀ ਹੈ, ਤੇ ਮੁੰਡਾ ਜੰਮਦਾ ਹੀ ਤਾਂ ਨਹੀਂ ਫੀਮ ਖਾਣ ਲੱਗ ਪਿਆ। ਸੋ ਇਹ ਵਿੱਚ ਇਹਦੇ ਸਾਰੀਆਂ ਚੀਜ਼ਾਂ ਰੁਕਾਵਟਾਂ ਵੀ ਹਨ, ਮਾਇਆ ਦੀਆਂ ਵੀ ਵੱਡੀਆਂ ਰੁਕਾਵਟਾਂ ਹਨ, ਇਸ ਕਰਕੇ ਹਰ ਵੇਲੇ ਸ਼ਰਨ। ਔਰ ਇਹ ਹੈ ਅਸੁਨ ਪ੍ਰੇਮ ਉਮਾਹੜਾ, ਪ੍ਰੇਮ ਦੇ ਵਿੱਚ ਫੇਰ ਸ਼ੌਂਕ ਹੋਰ ਉਤਸ਼ਾਹ ਹੋਣਾ ਮਨ ਦਾ ਉਹਦਾ, ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀ ਹੈ ਹਰ ਜਾਏ। ਸਾਧ ਸੰਗਤ ਦੇ ਵਿੱਚ ਸੁਣਦੇ ਹਾਂ, ਇਹ ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੇ, ਕਿ ਉਹਨੂੰ ਪਹਿਲਾਂ ਸੁਣੂਗਾ, ਫਿਰ ਉਹਦੇ ਨਾਲ ਫਿਰ ਸੁਣ ਕੇ ਹੀ ਫਿਰ ਹੋਊਗਾ ਵਾਹਿਗੁਰੂ ਐਸਾ ਜਿਹਾ ਉਹਦੇ ਵਿੱਚ ਗੁਣ ਨੇ, ਅਸੀਂ ਉਹਨੂੰ ਮਿਲੀਏ। ਮਿਲਣ ਦੀ ਇੱਛਾ ਜਿਹੜੀ ਹੈ, ਜਿਗਿਆਸਾ ਹੈ, ਉਹ ਪ੍ਰੇਮ ਹੈ, ਪ੍ਰੇਮ ਦੇ ਵੀ ਅੱਗੇ ਤੋਂ ਅੱਗੇ ਦਰਜੇ ਹੈ। ਕਿਉਂ ਮਿਲੀ ਹੈ ਹਰ ਜਾਏ, ਕਹਿੰਦੇ ਪਰਮੇਸ਼ੁਰ ਤੋਂ ਪ੍ਰੇਮ ਜਿਹੜਾ ਪੈਦਾ ਕਿੱਥੋਂ ਹੁੰਦਾ, ਮਿਲਦਾ ਕਿੱਥੋਂ ਹੁੰਦਾ, ਜੇ ਇਹੋ ਜਿਹਾ ਪ੍ਰੇਮ ਲੱਗ ਜਾਏ
ਮਨ ਪਿਆਸ ਦਰਸ਼ਨ ਘਣੀ ਕੋਈ ਆਨ ਮਿਲਾਵੇ ਮਾਏ।
ਇੰਨਾ ਪ੍ਰੇਮ ਵਧ ਗਿਆ ਹੈ ਮਨ ਤਨ, ਜਿਸ ਤਰ੍ਹਾਂ ਆਪਣੇ ਗਰਮੀ ਦਾ ਮਹੀਨਾ ਹੋਵੇ, ਜੇਠ ਹਾੜ ਦਾ ਕੋਈ ਸਫ਼ਰ ਕਰਦਾ ਹੈ, ਪਾਣੀ ਦੀ ਉਡੀਕ ਵਿੱਚ ਹੈ, ਬਹੁਤ ਸੇਹ ਲੱਗੀ ਹੋਈ ਹੈ, ਤੇ ਉੱਥੇ ਜਾ ਕੇ ਵੀ ਉੱਥੇ ਜਾ ਕੇ ਪਾਣੀ ਮਿਲੂਗਾ ਉਸ ਥਾਂ 'ਚ ਟਿਕਾਣੇ 'ਚ, ਵੀ ਉਹਦੇ ਮਨ ਦੇ ਵਿੱਚ ਵੀ ਬਹੁਤ ਖਿੱਚ ਹੁੰਦੀ ਹੈ ਪਾਣੀ ਦੀ, ਪਿਆਸ ਹੁੰਦੀ ਹੈ, ਤੇ ਤਨ ਸਰੀਰ ਦੇ ਵਿੱਚ ਵੀ ਬੁੱਲ ਸੁੱਕਦੇ ਜਾਂਦੇ ਹੈ, ਜ਼ੁਬਾਨ ਖੜਦੀ ਜਾਂਦੀ ਹੈ। ਮਨ ਤਨ ਪਿਆਸ ਦਰਸ਼ਨ ਕਰ, ਇਸੇ ਤਰ੍ਹਾਂ ਹੀ ਮਨ ਦੇ ਵਿੱਚ ਵੀ ਐਸੀ ਇੱਛਾ ਹੋ ਕਿ ਮਨ ਵੀ ਉਹਦੇ ਵਿਛੋੜੇ ਨੂੰ ਸਹਾਰ ਨਾ ਸਕੇ, ਜਿਵੇਂ ਤੇ ਪਾਣੀ ਨੂੰ ਚਾਹੁੰਦਾ ਹੈ ਸਹਾਰ ਨਹੀਂ ਸਕਦਾ, ਇਸ ਤਰ੍ਹਾਂ ਸਰੀਰ ਦੇ ਵਿੱਚ ਵੀ ਐਸਾ ਵੈਰਾਗ ਤੇ ਪ੍ਰੇਮ ਤੇ ਵਿਵੇਕ, ਵਿਚਾਰ ਵੀ ਜ਼ਰੂਰੀ, ਇਹ ਚਾਹੀਦੇ। ਕੋਈ ਆਨ ਮਿਲਾਵੇ ਬਾਕੀ, ਕੋਈ ਇਹੋ ਜਿਹਾ ਹੋਵੇ, ਕੋਈ ਪਾਣੀ ਦੱਸਵੇ ਇੱਧਰ ਮਿਲ ਜਾਏ ਜਾਂ ਹੋਰ ਚੀਜ਼ ਹੋ ਜਾਏ, ਇਸ ਤਰ੍ਹਾਂ ਕੋਈ ਆ ਕੇ ਆਪ ਹੀ ਹੁਣ ਤੇ ਹਿਲਜੁਲ ਨਹੀਂ ਸਕਦੇ, ਕੁਛ ਕਰ ਨਹੀਂ ਸਕਦੇ, ਵਾਹਿਗੁਰੂ ਕੋਈ ਆ ਕੇ ਮਿਲਾ ਦੇਵੇ, ਵਾਹਿਗੁਰੂ ਪਰਮੇਸ਼ਰ ਦੇ ਨਾਲ ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਇਹ ਉਹਨਾਂ ਦੀ ਦਸ਼ਾ ਹੈ। ਔਰ ਤਿਸ ਪੈ ਆਪ ਵਿੱਚ ਆਈ ਦਰਸ਼ਨ ਹਰ ਦੇਖਣ ਵਿੱਚ ਆਏ, ਕਿਤੇ ਕੋਈ ਦੇ ਵਿੱਚ ਇਹ ਨਾ ਭੁੱਲ ਜਾਓ ਕਿ ਲੱਭ ਲਿਓ ਕਿ ਗੁਰੂ ਲੱਭੀਏ, ਕਿਰਪਾ ਕਰੇ ਤਾਂ ਸਤਿਗੁਰ ਮਿਲੇ, ਹਰ ਹਰ ਨਾਮ ਤੇ ਹੈ ਵਾਹਿਗੁਰੂ ਕਿਰਪਾ ਕਰਨ। ਅਸੀਂ ਸੁਖੀ ਪਸੰਦੀਆਂ ਜਿਹਨਾਂ ਮੈਂ ਹਰ ਰਾਏ, ਕਿਰਪਾ ਕਰਨ ਸਤਿਗੁਰੂ ਸਾਹਿਬ ਦੀ ਸ਼ਰਨ ਲੈ ਲਈਏ ਤੇ ਉਹੀ ਬਚਾ ਸਕਦੇ ਨੇ। ਗੁਰੂ ਨਾਨਕ ਸਾਹਿਬ ਆਪ ਪਰਮੇਸ਼ਰ ਸੀ, ਉਦਰੋਗਨ ਤੇ ਅਰਸ਼ੋਗਨ ਤੇ ਜਲ ਜੋਗਨ ਤੇ ਬਹੁਤ ਭਾਂਤ ਬਚਾਵੇ, ਸਤਰਨ ਨੇ ਇੱਕ ਚਲਾਵ ਕਾਵ ਤੇ ਉੱਤੇ ਨੇ ਇੱਕ ਨਾ ਲਾਗਨ ਪਾਵੇ, ਰਾਖਤ ਹੈ ਆਪਣੋ ਕਰਦਾ ਕਰ ਪਾਪ ਸੂ ਨਾ ਪੇਟਨ ਪਾਵੇ। ਔਰ ਕੀ ਬਾਤ ਕਹਾਂ ਕਹਿਤੇ ਸੀ ਗੁਰਮੁਖੋ ਤੁਹਾਡੇ ਤਾਂ ਅਸੀਂ ਕਹਿੰਦੇ ਹਾਂ, ਹੋਰ ਦੀ ਗੱਲ ਤੇ ਕਹੀ ਸੋ ਪੇਟ ਹੀ ਕੇ ਪੱਟ ਬੀਚ ਵਿਚਾਰ, ਮਾਤਾ ਦੇ ਪੇਟ ਦੇ ਪਰਦੇ ਦੇ ਵਿੱਚ ਵੀ ਉਹ ਇਹਨਾਂ ਚੀਜ਼ਾਂ ਤੋਂ ਆਪ ਬਚਾਉਂਦੇ, ਮਾਂ ਵੀ ਨਹੀਂ ਬਚਾ ਸਕਦੀ ਉੱਥੇ, ਪਿਓ ਵੀ ਨਹੀਂ ਬਚਾ ਸਕਦਾ, ਐਸੀ ਅਗਨ ਐਸਾ ਵਾਹਿਗੁਰੂ ਪਰਮੇਸ਼ਰ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਇਸ ਤਰ੍ਹਾਂ ਹੀ ਮਾਇਆ ਹੈ, ਇੱਥੇ ਵੀ ਨਹੀਂ ਅਸੀਂ ਬਚ ਸਕਦੇ, ਉੱਥੇ ਆਪਣਾ ਮਾਤ ਕਰਮ ਮੈਂ ਆਪਣ ਸਿਮਰਨ ਦੇ ਤੈ ਤੁਮ ਰਾਖਣ ਹਾਰ, ਇਹ ਬੇਨਤੀ ਕਰਨੀ ਮਹਾਰਾਜ ਮਾਇਆ ਤੋਂ ਆਪਣਾ ਸਿਮਰਨ ਬਖਸ਼ੋ, ਹਰ ਵੇਲੇ ਨੇ ਭੁੱਲੇ ਉਹ ਤਾਂ ਜ਼ਰੂਰੀ ਹੈ ਦਸਾਉਣ ਕੱਢਣਾ ਉਸ ਵੇਲੇ, ਨਹੀਂ ਤਾਂ ਹਰ ਵੇਲੇ ਫਿਰ ਉਹਦੇ ਵਿੱਚ ਤੇਰੀ ਟੇਕ ਤੇਰਾ ਆਗਾ। ਇਹ ਸਾਰੇ ਇੱਕ ਇੱਕ ਸ਼ਬਦ ਦੇ ਵਿੱਚ ਐਸੇ ਉਪਦੇਸ਼ ਨੇ ਜਿਹੜੇ ਕੋਈ ਵੀ ਨਹੀਂ ਦੇ ਸਕਦਾ। ਮਨ ਤਨ ਪਿਆਸ ਦਰਸ਼ਨ ਕਰੀ ਕੋਈ ਆਨ ਮਿਲਾਵੇ ਮਾਏ, ਮਾਤਾ ਵੱਡੀਆਂ ਹੁੰਦੀਆਂ ਨੇ ਪਰਿਵਾਰ ਵਾਲੀਆਂ, ਇਸ ਤਰ੍ਹਾਂ ਸ੍ਰੇਸ਼ਟ ਸਭ ਗੁਣਾਂ ਵਾਲੇ, ਔਰ ਜਿਨ੍ਹਾਂ ਨੂੰ ਅੱਗੇ ਪਤੀ ਦੀ ਪ੍ਰਾਪਤੀ ਹੁੰਦੀ ਹੈ, ਇਤਨਾ ਵਾਹਿਗੁਰੂ ਦੀ ਜਿਨ੍ਹਾਂ ਨੂੰ ਪ੍ਰਾਪਤੀ ਹੋਈ ਹੈ, ਉਹ ਐਸੇ ਬਜ਼ੁਰਗ ਗੁਰਮੁਖ ਗੁਰਸਿੱਖ, ਉਹਨਾਂ ਦੇ ਨਾਲ ਇਹ ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਦੇ ਭੁਲੇਖੇ ਸਭ ਦੂਰ ਕੀਤੇ, ਕੋਈ ਐਸਾ ਨੇ ਵੀ ਗੁਰੂ ਬਣਨਾ ਜਾਂ ਹੋਰ ਚੀਜ਼ ਕਰਨਾ। ਸਤਿਗੁਰੂ ਸਾਹਿਬ ਦਾ ਕੋਈ ਸਿੱਖ ਹੈ ਕੋਈ ਉਹਨੂੰ ਹੈ ਦੂਜੇ ਗੁਰਸਿੱਖ ਕੋਲ, ਕੋਈ ਚੰਗੇ ਮਹਾਤਮਾ ਮਹਾਂਪੁਰਸ਼ ਨੇ ਗੁਰਸਿੱਖ ਨੇ ਸੁਣਿਆ ਰੱਬ ਦੇ ਦਰਸ਼ਨ ਹੋਏ ਜਾਂ ਹੋਰ, ਉਹਦੇ ਕੋਲ ਜਾ ਕੇ ਕਹਿੰਦਾ ਉਹ ਆਇਆ ਦੂਰੋਂ ਚੱਲ ਕੇ ਮੈਂ ਤਾਂ ਕੀ ਤਸਰਨ ਆਏ ਜੀ, ਦਰਸ਼ਨ ਕਰਾ ਦਿਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਹੱਬੋ ਦੁੱਖੋ ਲਾਹੇ ਜੀ। ਉਹ ਅੱਗੇ ਗੁਰਸਿੱਖ ਕਹਿੰਦਾ ਇਸ ਮਾਰਗ ਚੱਲੇ ਭਾਈ ਅੜੇ, ਭਾਈ ਸਾਹਿਬ ਇਸ ਰਸਤੇ ਤੇ ਜੇ ਤੂੰ ਚੱਲੇ ਤਾਂ ਦਰਸ਼ਨ ਹੋਣਗੇ, ਮੈਨੂੰ ਵੀ ਇਵੇਂ ਦਰਸ਼ਨ ਹੋਏ ਨੇ, ਗੁਰੂ ਸਾਹਿਬ ਜੀ ਵੀ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੁਪਾਰ ਕਮਾਏ ਜੀ, ਜਿਹੜੇ ਗੁਰੂ ਸਾਹਿਬ ਉਪਦੇਸ਼ ਦਿੰਦੇ ਨੇ ਉਹਨਾਂ ਨੂੰ ਕਮਾ। ਪੰਜ ਪਿਆਰੇ ਵੀ ਇਹੀ ਕਹਿੰਦੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਵੀ ਇਹੀ ਕਹਿੰਦੀ ਹੈ, ਪੰਜਾਂ ਪਿਆਰੇ ਨੇ ਉਹੀ ਉਪਦੇਸ਼ ਦੇਣਾ ਔਰ ਸੇਵਕ ਬਣ ਕੇ ਰਹਿਣਾ ਕਿ ਵਾਹਿਗੁਰੂ ਪਰਮੇਸ਼ਰ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਨਾਨਕ ਸਾਹਿਬ ਅਸੀਂ ਦਾਸ, ਪੰਜਾਂ ਨੇ ਵੀ ਕਿਤੇ ਆਪੇ ਇੰਨਾ ਹੁਕਮ ਚੜਾਉਣ ਲੱਗ ਪਿਓ ਅਕਾਲ ਤਖ਼ਤ ਦੇ ਬਣ ਕੇ ਕਰਨਾ ਹੁਕਮ, ਆਪ ਅਕਾਲ ਤਖ਼ਤ ਸਾਹਿਬ ਦਾ ਨਾਂ ਲੈਣਾ, ਉਹ ਮਸੰਦਾਂ ਵਾਲੀ ਗੱਲ ਹੋਈ, ਲੈਣਾ ਗੁਰੂ ਕਾ ਨਾਮ ਤੇ ਆਪ ਮਾਇਆ ਦੇ ਵਿੱਚ ਖਿੱਚਤ ਹੋਣਾ। ਵੇਖਿਓ ਕਿਤੇ ਦਾਸ ਬਣ ਕੇ ਰਹੋ ਗੁਰੂ ਕੀ ਹਜ਼ੂਰੀ ਵਿੱਚ, ਕਦੇ ਹਾਂ ਮੈਂ ਨਹੀਂ ਕਰ ਰਿਹਾ, ਜੇ ਪੰਜਾਂ ਪਿਆਰੇ ਪੰਜ ਪਿਆਰੇ ਆਪਣੇ ਨੇ, ਤੇ ਅੱਜ ਕੱਲ੍ਹ ਤਾਂ ਹੋਰ ਹੀ ਪੈਂਦੇ, ਚਲੋ ਵੀ ਜੇ ਠੀਕ ਹੈ ਇੱਕੋ ਜਿਹਾ ਭਗਤੀ ਦਾ ਅਧਿਕਾਰ ਸਭ ਨੂੰ ਹੀ ਹੈ ਮਨੁੱਖਾਂ ਦੇ ਅੰਦਰ, ਪਰ ਜਿਹੜੀ ਗੁਰੂ ਮਹਾਰਾਜ ਨੇ ਮਰਿਆਦਾ ਚਲਾਈ ਹੋਈ ਹੈ, ਜਿਨ੍ਹਾਂ ਨੇ ਸੀਸ ਦਿੱਤੇ ਪੰਜਾਂ ਪਿਆਰਿਆਂ ਨੇ ਵੀ ਉਹ ਪੰਜ ਪਿਆਰੇ ਅੱਗੇ ਵੀ ਵੀ ਅੱਗੇ ਨੂੰ ਨਹੀਂ ਐਸਾ ਹੋਣਾ ਤੇ ਉਹ ਹੋਣਾ ਚਾਹੀਦਾ, ਤੇ ਹੁਣ ਉਹ ਉਸ ਤਰ੍ਹਾਂ ਦੇ ਰਲ ਕੇ ਉਠਣਗੇ ਪਦਵੀ ਤੇ ਚੜ੍ਹ ਕੇ ਵੀ ਅਹੰਕਾਰ ਮੈਂ ਤਾਂ ਐਵੇਂ ਹੀ ਕਰੂੰਗੀ, ਪੰਜ ਪਿਆਰੀਆਂ ਬਣਾਉਂਗੀ, ਪੰਜ ਪਿਆਰੇ ਤਾਂ ਹੁੰਦੇ ਪੰਜ ਪਿਆਰੀਆਂ ਦੇ ਕਈ ਮਹਾਂਪੁਰਸ਼ ਇਹ ਕਹਿੰਦੇ ਵੀ ਠੀਕ ਹੈ ਸਾਡਾ ਕਮੇਟੀ ਦੇ ਮੈਂਬਰ ਜਾਂਦੇ ਸਾਰੇ ਜਾਂ ਹੋਰ ਚੀਜ਼ ਹੈ ਖਰੀਦੇ ਹੁੰਦੇ ਨੇ, ਲੱਖਾਂ ਰੁਪਇਆ ਦੇ ਕੇ ਖਰੀਦ ਲੈਂਦੇ ਨੇ, ਬੋਲ ਨਹੀਂ ਸਕਦੇ ਪ੍ਰਧਾਨ ਦੇ ਅੱਗੇ, ਉਹਨਾਂ ਨੇ ਹੋਰ ਕੰਮ ਕਰਾਉਣੇ ਹੁੰਦੇ ਹੈ, ਸਿਆਸੀ ਤਾਕਤ ਵੀ ਉਹਨਾਂ ਕੋਲ ਹੁੰਦੀ ਹੈ। ਵੀ ਜੇ ਕੋਈ ਮਾਈ ਵੀ ਉਸ ਵੇਲੇ ਸੀਸ ਦੇ ਦਿੰਦੀ ਤਾਂ ਮਹਾਰਾਜ ਲਾ ਲੈਂਦੇ। ਇਸ ਕਰਕੇ ਜਿਹੜੀ ਮਰਿਆਦਾ ਹੈ, ਹੱਕ ਤਾਂ ਇੱਕੋ ਜਿਹਾ ਭਗਤੀ ਦਾ, ਪਰ ਜਿੱਥੇ ਮਾਤਾ ਦਾ ਸਰੀਰ ਬਣਾਇਆ ਉੱਥੇ ਮਾਤਾ ਦੇ ਸਰੀਰ ਨੇ ਹੀ ਕੰਮ ਕਰਨਾ ਹੈ, ਪਿਤਾ ਦੇ ਸਰੀਰ ਨੇ ਉਹੀ ਕਰਨਾ, ਟਿਕੇ ਰਹੋ। ਸੋ ਇਹ ਹੈ ਵੀ ਗੁਰਮਤ ਵਿਚਾਰਾਂ ਅਨੁਸਾਰ ਵੀ ਠੀਕ ਹੈ। ਜਿਸ ਵੇਲੇ ਉਹ ਹੰਕਾਰ ਕਹਿੰਦਾ ਤੂੰ ਕੌਣ ਹੈ, ਮੈਂ ਕੌਣ ਹੈ, ਮੇਰੇ ਅੱਗੇ ਕੌਣ ਬੋਲ ਸਕਦਾ ਹੈ, ਐਂ ਕਰਾਂਗੇ, ਉਹ ਪਦਵੀ ਭੁਲਾ ਦਿੱਤੀ ਹੈ। ਮੰਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ, ਕੋਈ ਸੰਤ ਸਹਾਈ ਪੜਦੇ।
ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕਾ ਲਾਗਾਂ ਪਾਏ।
ਸੰਤਾਂ ਦਾ ਕੰਮ ਤਾਂ ਇੰਨਾ ਹੀ ਹੈ, ਗੁਰੂ ਜਿਹੜਾ ਹੈ ਉਹ ਦਰਜੇ ਬਦਰਜੇ ਨੇ, ਠੀਕ ਹੈ, ਪ੍ਰੇਮ ਤੋਂ ਬਿਨਾਂ ਨਹੀਂ। ਸੰਗਤ ਦਾ ਵੀ ਦਰਜਾ ਹੈ ਵੀ ਉਹ ਗੁਰਮੁਖ ਜਿਹੜੇ ਨੇ ਉਹ ਵਾਹਿਗੁਰੂ ਦਾ ਜਸ ਕਰਦੇ ਨੇ, ਉਹਦੀ ਮਹਿਮਾ ਕਰਦੇ ਆ, ਗੁਣ ਗਾਉਂਦੇ ਆ, ਫਿਰ ਦੂਜਿਆਂ ਦਾ ਵੀ ਚਿੱਤ ਕਰਿਆ ਹੁੰਦਾ ਆ, ਚਿੱਤ ਕਰਨ ਦੇ ਵਿੱਚ ਇੱਛਾ ਹੋ ਜਾਂਦੀ ਹੈ, ਇੱਛਾ ਵੱਧਦੀ ਨੂੰ ਪ੍ਰੇਮ ਕਹਿ ਦਿੰਦੇ ਆ। ਸੰਤ ਸਹਾਈ ਪ੍ਰੇਮ, ਇਹ ਤਾਂ ਪ੍ਰੇਮ ਲਾਉਣ ਦੇ ਸਹਾਇਕ ਨੇ। ਪੜਦੇ
ਹਉ ਤਿਨ ਕਾ ਲਾਗਾ ਪਾਏ,
ਉਹਨਾਂ ਦੀ ਸੰਗਤ ਦੇ ਵਿੱਚ ਵੀ ਇਉਂ ਨਹੀਂ ਕੋਈ ਹਉਮੈ ਰੱਖ ਕੇ ਕਰਨਾ, ਉਹਨਾਂ ਦੇ ਚਰਨੀ ਲੱਗੀਏ, ਚਰਨੀ ਕਈ ਲੱਗੀਏ, ਨਿਮਰਤਾ ਦੇ ਨਾਲ ਜਦੋਂ ਚਰਨੀ ਤੇ ਪੈ ਗਏ ਤੇ ਆਖੇ ਲੱਗੇ ਹੀ ਨਾ। ਨਾ ਨਿਮਰਤਾ ਦੇ ਨਾਲ ਜਿਸ ਤਰ੍ਹਾਂ ਉਹ ਕਹਿੰਦੇ ਆ ਵਿਚਾਰ ਵੀ ਗੁਰੂ ਮਹਾਰਾਜ ਦੀ ਸ਼ਰਨ ਲਓ, ਗੁਰੂ ਦੀ ਸਿੱਖਿਆ ਕਮਾਓ, ਉਸ ਤਰ੍ਹਾਂ ਆਪਾਂ ਉਹਨਾਂ ਦੇ ਅਨੁਸਾਰ ਹੋ ਕੇ ਚੱਲੀਏ। ਤੇ ਗੁਰੂ ਸਾਹਿਬ ਜੀ ਦੀ ਚਰਨ ਸ਼ਰਨ ਦੇ ਵਿੱਚ ਦੇਖਿਓ, ਕਿਤੇ ਮਾਣ ਨਾ ਕਰ ਲਿਓ, ਸਾਧ ਸੰਗਤ ਦੇ ਵਿੱਚ ਵੀ ਹੰਕਾਰ ਨਾ ਕਰ ਲਿਓ, ਨਹੀਂ ਤਾਂ ਉਲਟੇ ਡਿੱਗੋ। ਬੜੇ ਨੰਦ ਚੰਦ ਵਰਗੇ ਜਿਹੜੇ ਜਰਨੈਲ ਸੀ ਮਹਾਰਾਜ ਦੇ ਜਿੱਤਣ ਵਾਲੇ ਵੀ, ਉਹ ਵੀ ਹੰਕਾਰ ਕੀਤਾ, ਡਿੱਗ ਫੇਲ ਹੋ ਗਏ। ਹਰ ਜੀ ਉਹ ਹੰਕਾਰ ਨਾ ਭਾਵੀ ਵੇਦ ਰੂਪ ਸੁਣਾ, ਇੱਕ ਦੇ ਸਾਖੀਆਂ ਨੇ ਹੰਕਾਰ ਦੇ ਵੀ ਬੜੇ ਪ੍ਰਬਲ ਨੇ, ਇਹਨਾਂ ਦਾ ਬਲ ਵੀ ਬੜਾ ਹੈ, ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਹੰਕਾਰ ਦਾ, ਸਾਰੇ ਵਾਹਿਗੁਰੂ ਪਰਮੇਸ਼ਰ ਦੇ ਹੀ ਹੈ। ਉਧਰਲੇ ਪਾਸੇ ਪਾਈਏ, ਗੁਣ ਵੀ ਹੈਗੇ ਹੈ, ਭਗਤੀ ਭਾਵ ਵੀ ਹੈ, ਸੰਤ ਸਹਾਈ ਪ੍ਰੇਮ ਕੇ ਹਰ ਤਿੰਨ ਕੇ ਲਾਗਾਂ ਪਾਏ, ਭਾਵ ਨਿਮਰਤਾ ਦੇ ਨਾਲ ਉਹਨਾਂ ਦੇ ਵਿੱਚ ਰਹੀਏ, ਹੰਕਾਰ ਨਾ ਕਰੀਏ, ਸੇਵਾ ਕਰੀਏ। ਜਿਵੇਂ ਕਹਿੰਦੇ ਭਾਈ ਗੁਰੂ ਮਹਾਰਾਜ ਦੀ ਸਿੱਖਿਆ ਅਨੁਸਾਰ ਸੰਗਤ ਦੀ ਸੇਵਾ ਕਰੋ, ਸੰਗਤ ਦੇ ਨਾਲ ਪ੍ਰੇਮ ਹੈ, ਆਗਿਆ ਵਿੱਚ ਚੱਲੋ, ਧੂੜ ਬਣ ਕੇ ਰਹੋ, ਸੰਤ ਸਹਾਈ ਪ੍ਰੇਮ ਕੇ। ਹਾਂਜੀ, ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੇ, ਭਾਵ ਬਿਨਾਂ ਭਗਤ ਨਹੀਂ ਹੋਏ, ਤੇ ਭੈ ਤੇ ਪ੍ਰੇਮ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਚਲੀਏ,
ਬਿਨ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀਂ ਜਾਏ।
ਹੋਰ ਬਥੇਰੇ ਹੈਗੇ ਆ, ਕੋਈ ਸ਼ਿਵਜੀ ਹੈ, ਕੋਈ ਭਗਵਾਨ ਹੈ, ਕੋਈ ਬ੍ਰਹਮਾ ਹੈ, 33 ਕਰੋੜ ਦੇਵਤੇ ਨੇ, ਉਹਨਾਂ ਨੂੰ ਮੰਨਣ ਵਾਲੇ ਉਹ ਵੀ ਕਾਮਨਾ ਪੂਰੀਆਂ ਕਰਦੇ ਆ, ਸੁਖ ਵੀ ਦੇ ਦਿੰਦੇ ਆ, ਪਰ ਉਹਨਾਂ ਦੇ ਅੰਦਰ ਐਸਾ ਸੁਖ ਨਹੀਂ ਹੈ ਵਿਨਾਸ਼ੀ, ਉਹ ਵੀ ਬਿਨ ਹਰ ਨਾਮ ਨ ਬਾਚਨ ਪੈ ਹੈ, 14 ਲੋਕ ਜਾਹੇ ਬਸਕੀ ਨੇ ਤਾਂ ਤੇ ਕਹਾਂ ਪਲੈ ਹੈ। ਬ੍ਰਹਮਾ ਵਿਸ਼ਨ ਰੁਦਰ ਸੂਰਜ ਸਸ, ਇਹ ਈਸ਼ਰ ਮੰਨੇ ਨੇ, ਇਹ ਵੀ ਕਾਲ ਦੇ ਵਸ ਹੋਣਗੇ, ਜੇਕਰ ਕੇ ਪਰਮੇਸ਼ਰ ਦੀ ਸ਼ਰਨ ਨਹੀਂ ਲੈਂਦੇ ਤੇ ਭਗਤੀ ਨਹੀਂ ਕਰਦੇ।
ਬਿਨ ਪ੍ਰਭ ਕਿਉਂ ਸੁਖ ਪਾਈਐ,
ਉਹ ਸੁਖ ਜਿਹੜਾ ਜਨਮ ਮਰਨ ਤੋਂ ਰਹਿਤ ਹੈ, ਅਵਿਨਾਸ਼ੀ ਸੁਖ ਸਰੂਪ ਹੈ ਤੇ ਸਭ ਤੋਂ ਵੱਧ ਹੈ, ਉਹ ਨਹੀਂ ਇਹ ਦੇ ਸਕਦੇ, ਕਿਉਂ ਪਾਈਏ ਕਰਨਾ ਕਰੀਏ। ਹਾਂਜੀ,
ਦੂਜੀ ਨਾਹੀਂ ਜਾਏ,
ਇਸ ਕਰਕੇ ਉਹੀ ਆਨੰਦ ਸਰੂਪ ਹੈ ਤੇ ਉਸ ਤੋਂ ਬਿਨਾਂ ਦੂਜੀ ਕੋਈ ਜਗ੍ਹਾ ਨਹੀਂ ਹੈ। ਰੂਪ ਰੰਗ ਤੋਂ ਰਹਿਤ ਹੈ, ਪਰ ਸੁਖ ਦਾ ਕੋਈ ਰੂਪ ਹੈ, ਗਿਆਨ ਦਾ ਕੋਈ ਰੂਪ ਹੈ? ਗਿਆਨ ਹੈ ਤਾਂ ਸਹੀ, ਗਿਆਨ ਕੀ ਹੈ? ਕਿਸੇ ਨੂੰ ਕਹੋ ਤੂੰ ਜਾਣਦਾ ਆਪਣੇ ਆਪ ਨੂੰ, ਕਹਿੰਦਾ ਮੈਂ ਆਪਣੇ ਆਪ ਨੂੰ ਜਾਣਦਾ ਹੀ ਨਹੀਂ ਹੈ, ਮੈਂ ਜਾਣਦਾ। ਉਹ ਜਿਹੜੀ ਸਮਝ ਹੈ ਨਾ, ਚਾਹੇ ਉਹ ਸਰੀਰ ਨੂੰ ਕਹਿੰਦਾ ਹੈ, ਚਾਹੇ ਦੂਜੇ ਨੂੰ ਕਹਿੰਦਾ, ਉਹਨੂੰ ਗਿਆਨ ਕਹਿੰਦਾ। ਉਹ ਗਿਆਨ ਸਰੂਪ ਹੈ, ਉਸਦੇ ਵਿੱਚ ਐਸਾ ਕੋਈ ਹੋਰ ਆਦ ਵਿਆਦ ਉਪਾਦ ਰੂਪ ਜਾਂ ਮਾਇਆ ਬਖਸ਼ੇਪ ਰੂਪ ਨਹੀਂ ਹੈ। ਅਸੀਂ ਪੜ੍ਹਦੇ ਹੀ ਪੰਕਤੀ,
दूजी नाही जाए।
उसके बिना कोई दूसरी होर जगह नहीं है, ठां ठिकाना नहीं है।
जिन्नी चाखिया प्रेम रस से तृप्त रहे आवाए।
जिन्हों ने ऐसा वाहिगुरु परमेश्वर का प्रेम करदया होया ते नाल सिमरन है, नाम है, नाम दे नाल प्रेम है, वैराग है, विवेक है, और साधन ने वासना का त्याग है, आशा मनसा सगल त्याग है, जगते रहे निराशा। ये गुरु तेग बहादुर साहब जी आशा मनसा, आशा बहुत दृढ़ वासना, मनसा सूक्ष्म वासना, बुद्धि वासना, जगते रहे निराशा, ते जगत दियां पदवियां तो माया तो निराश रवे, वैराग रवे। ये सारे साधन पेड़ पड़े ही पंक्ति।
जिन्नी चाखिया प्रेम रस,
प्रेम करदिया हुआ गुणा नु धारण करदिया सिमरन करदिया वो रस आने लग पैंदा, वाहिगुरु परमेश्वर का आनंद आने लग पैंदा। चाहे सिमरन का रस कह दो, चाहे वाहिगुरु का रस कह दो, सिमरन ने वाहिगुरु नाल जुड़ना है ते ओ रस रूप ही हो जाता है। जिन्हें चाखिया प्रेम रस से तृप्त रहे आगाए, उन्होंने फिर वो ऐश लोक दे पदार्थ भी उन्होंने कोई तृष्णा नहीं होंगी, लोक दे इंद्र लोक दे भी पदार्था की से तृप्त रहे आगाए, पूर्ण रजे रहते, वहां जै सुख आनंद कोई है ही नहीं। ये तो कनका मात्र है, रसना के स्वाद ने यह उन्ना चिर है। ये नालों जेड़े परस्पर मेल दे स्पर्श के स्वाद ने उदे वर्गा कोई दस सकता है? रसना के खट्टा मिठा हैगा है, कोई स्पर्श का जेड़ा स्वाद है दुनिया के विच कोई दसे भी यह जे? वाहिगुरु का तो की दसना है, कोई विद्वान है कोई यह दसे? इन्ना ही है विलक्षण कहू, वो वाहिगुरु ने ही रखा, एक जबान है मास का टुकड़ा है, वो अंतर ऐसे रख दतिया ने। ये खोज करो, जेडे शरीर खोज वाले डाक्टर ने की किसना वख वखरे वे हिस्से ने, वो खट्टे रस न्ञान करूगी, दूसरी मिठे रस करूगी, सारे एक जबान है। इस तरह ही गुप्त अंग जड़े ने वो देख लो, भी मास ही है कि वाहिगुरु ने रखा, जिथे जिथे रसने उथे रख देते हैं, उथे रखने से उथे रख देते हैं। वो एक किनका मात्र है और जन्म मरण दे विच पाउण वाला है, नरकां दे विच पाउण वाला है, माता दे गर्भ विच पाउण वाला, उथे पुठा लटकना पैंदा है। आप बहुत शौक नाल उथे लगते हैं आप विच ही, पर अंदर जिथे रचंत जी रचना मात गर्भ स्थापन सांस सांस सिमरंत नानक महा अग्न न विनाश। वृत्ति तो बड़ी है, चाहना भी बड़ी है, रह भी नहीं जाता। मुख तले पैर उपरे बसंदो कोहतड़े छाए, ऐसे कुछ छाने विच वसदा जाके रक्त बिंद कर निमिया, एक रामा की रज पिता बिंद चार, मुख तले पैर उपरे, किसी नु टंग दे उते पैर उते कर दे सिर हेठा कर दे, किन्ना जी कटूगा, किन्नी तकलीफ है। उसे जाना है असि उहदे विच वड़दे हां, जै ते उपजी तैर सी, मुख तले पैर नानक सो तनी क्यों विसारे उधरे जिसते जाए। तो ए अगे खोल के लिखिया, ये साड़ी जिहड़ी उत्पत्ति है ना, अगे उहदा जिक्र किया। ते ओ इह जे छां दे विच फेर देख लो, उसे तृप्ति नहीं, उधरों भी तृप्ति हो, तृप्त रहे अगाए, फिर अगाए दूसरे पासों भी तृप्ति होगी, पदवियां वालों भी होगी, स्पर्श रस वालों भी होगी। ਤ੍ਰਿਪਤ ਅਗਾਏ ਰਹੇ ਰਿਧ ਅੰਤਰ, ਹਿਰਦੇ ਦੇ ਵਿੱਚ ਹੀ ਹੈ ਭੁੱਖ, ਮਨ ਦੇ ਵਿੱਚ ਭੁੱਖ ਹੈ, ਬੁੱਧੀ ਦੀ ਲਾਲਸਾ ਹੈ, ਹੰਕਾਰ ਦੇ ਵਿੱਚ ਪਦਵੀ ਦੀ ਹੈ। ਤ੍ਰਿਪਤ ਅਗਾਏ ਰਹੇ ਰਿਧ ਅੰਤਰ, ਡੋਲਣ ਤੇ ਆ ਚੁੱਕੇ, ਅਖੁੱਟ ਖਜ਼ਾਨਾ ਸਤਿਗੁਰ ਦੀਆ, ਚੋਟ ਨਾਹੀ ਰੇ ਮੁੱਕੇ, ਇਹ ਮੁੱਕਦਾ ਨਹੀਂ। ਚਲੀਏ,
ਆਪ ਤਿਆਗ ਬਿਨਤੀ ਕਰੇ ਲਿਹੋ ਪ੍ਰਭੂ ਲੜ ਲਾਏ।
ਆਪ ਤਿਆਗ, ਆਪਾ ਭਾਵ ਤਿਆਗ ਕੇ ਆਪਣੀ ਹਉਮੈ ਨਾ ਰੱਖੇ, ਆਪਣੀ ਮਰਜ਼ੀ ਨਾ ਰੱਖੇ, ਗੁਰ ਕੀ ਮਤ ਨੂੰ ਲੈ ਆਣੇ ਭਗਤ ਬਿਨਾਂ ਬੈਠੂ ਵਿੱਚ, ਆਪਣੀ ਮਰਜ਼ੀ ਨਾ ਕਰੇ, ਇਹੀ ਹਮੈ। ਆਪ ਤਿਆਗ ਬੇਨਤੀ ਕਰੇ, ਬੇਨਤੀਆਂ ਕਰੇ ਗੁਰੂ ਮਹਾਰਾਜ ਜੀ ਦੇ ਚਰਨ ਸ਼ਰਨ ਦੇ ਵਿੱਚ, ਲਹਿੋ ਪ੍ਰਭੂ ਲੜ ਲਾਏ। ਵਾਹਿਗੁਰੂ ਦੇ ਚਰਨਾਂ ਵਿੱਚ ਅੰਤਰ ਹੀ ਤੂੰ ਪ੍ਰਗਟ ਅੰਤਰ ਸਰਨ ਅੰਤਰ ਜੀ, ਤੇ ਮਹਾਰਾਜ ਆਪਣੇ ਲੜ ਲਾ ਲਓ, ਨਾਮ ਦੇ ਪੱਲੇ ਨਾ ਲਾ ਲਓ, ਸ਼ਰਨ ਦੇ ਪੱਲੇ ਨਾ ਲਾ ਲਓ, ਆਪਣੇ ਕਿਰਪਾ ਕਰਕੇ ਇਹ ਲਹਿੋ ਪ੍ਰਭੂ ਲੜ ਲਾਏ, ਭਗਤੀ ਬਖਸ਼ੋ, ਭਗਤੀ ਦਾ ਪੱਲਾ ਕਦੇ ਨਾ ਛੱਡੀਏ। ਚਲੀਏ,
ਜੋ ਹਰ ਕੰਤ ਮਿਲਾਈਆ ਸੇ ਬਿਸ਼ਰ ਕਤੈ ਨਾ ਜਾਏ।
ਇਹ ਪਤੀ ਸਤੀ ਦੇ ਰੂਪ ਕਲੰਕਾਰ ਦੁਆਰਾ ਫਰਮਾਉਂਦੇ ਹਨ, ਇਹ ਜਿੰਦ ਜਾਨ ਹੈਗੀ ਹੈ ਸਤੀ, ਔਰ ਪਤੀ ਹੈ ਸਾਖੀ ਚੇਤਾ ਕੇਵਲ ਨਿਰਗੁਣਸਥ, ਤੇ ਉਹ ਜਿਹੜਾ ਉਪਾਧੀ ਤੋਂ ਰਹਿਤ ਅੰਤਰ ਘੱਟ ਘੱਟ ਮੈਂ ਹਰ ਜੀ ਵਸੇ, ਉਹ ਪਤੀ ਹੈ, ਇਹ ਜਿੰਦ ਜਾਨ ਪੜੇ ਹੀ।
ਜੋ ਹਰ ਕੰਤ ਮਿਲਾਈਆ,
ਜੋ ਵਾਹਿਗੁਰੂ ਪਰਮੇਸ਼ਰ ਉਸਨੇ ਆਪ ਆਤਮਾ ਜਿਨ ਜਾਨਾ ਆਪਣੇ ਨਾਲ ਅਭੇਦ ਕਰ ਲਈਆਂ ਹਨ। ਚਲੀਏ,
ਸੇ ਵਿਛੜ ਕਤਹ ਨਾ ਜਾਏ,
ਉਹ ਨਹੀਂ ਫਿਰ ਜੇ ਆਪਣਾ ਤਾਂ ਵਿਛੋੜਾ ਹੋ ਜਾਂਦਾ ਪਤੀ ਸਤੀ ਦਾ, ਉਹਨਾਂ ਚੜੀਏ ਜਾਂ ਪਹਿਲਾਂ ਮਰ ਗਏ ਜਾਂ ਹੋਰ ਚੀਜ਼ ਹੈ, ਉਹ ਫਿਰ ਕਦੇ ਵਿਛੜ ਕੇ ਹੋਰ ਕਿਸੇ ਥਾਂ ਦੇ ਵਿੱਚ ਨਹੀਂ ਜਾਂਦੇ, ਜਨਮ ਮਰਨ ਵਿੱਚ ਨਹੀਂ ਜਾਂਦੇ, ਨਰਕਾਂ ਚ ਨਹੀਂ ਪੈਂਦੇ। ਚਲੋ,
ਪ੍ਰਭੂ ਦੂਜਾ ਕੋ ਨਹੀਂ ਨਾਨਕ ਹਰ ਸਰਨਾ,
ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਦੇਵੀ ਦੇਵਤਾ ਐਸਾ ਨਹੀਂ ਹੈ ਸੰਸਾਰ ਦੇ ਵਿੱਚ, ਨਾ ਕੋਈ ਪੀਰ ਫਕੀਰ ਹੈ, ਨਾ ਕੋਈ ਸੰਤ ਮਹਾਤਮਾ ਹੈ, ਹਾਂਜੀ, ਪ੍ਰਭੂ ਦੂਜਾ ਕੋ ਨਹੀਂ, ਇਸ ਕਰਕੇ ਹੋ ਨਹੀਂ।
ਨਾਨਕ ਹਰ ਸਰਨਾਏ,
ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਆਪ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਸਥਿਤ ਹੋਏ, ਉਸ ਨਾਮ ਦੇ ਨਾਲ ਕਹਿੰਦੇ ਹੈ ਨਾਨਕ ਹਰ ਸਰਨਾਏ, ਕਿ ਅਸੀਂ ਤਾਂ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਹੀ ਆਪ ਦੁਆਰਾ ਕਹਿੰਦੇ, ਜਿਹੜੇ ਗੁਰਮੁਖ ਹੈ ਉਹ ਵੀ ਕਦੇ ਹਉਮੈ ਨਹੀਂ ਕਰਦੇ, ਉਹ ਵੀ ਦਾਸਨ ਦਾਸਾਂ ਦੇ ਦਾਸ ਬਣੇ ਰਹਿੰਦੇ। ਮੌਕ ਕੀਜੇ ਦਾਸ ਦਾਸ ਦਾਸਨ ਕੋ ਅਰਦੈ ਧਾਰ ਜਗਨਨਾਥ ਕਰੀ।
ਅਸੂ ਸੁਖੀ ਵਸੰਦੀਆ ਜਿਨ੍ਹਾਂ ਮੈਂ ਹਰ ਰਾਏ,
ਅਸੂ ਦੇ ਮਹੀਨੇ ਦੇ ਵਿੱਚ ਕਹਿੰਦੇ ਬੜੇ ਸੁਖ ਦੇ ਨਾਲ ਉਹ ਵਸਦੇ ਹਨ, ਗੁਰਮੁਖ ਮਾਈ ਪਾਈ ਆਤਮਾ ਸੁਖੀ ਸੰਨੀਆ ਜਿਨ੍ਹਾਂ ਮੈਂ ਹਰ ਰਾਏ, ਪਰ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੈ। ਇਸ ਕਰਕੇ ਇੱਕੋ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ, ਜਦੋਂ ਇਹਦਾ ਫਿਰ ਗੁਰਪ੍ਰਸਾਦ ਤੇ ਮਹਾਰਾਜ ਇਹ ਤੁਹਾਡੀ ਕਿਰਪਾ ਨਾਲ ਹੋਣਾ ਹੈ ਸਾਰਾ ਜਪ। ਇਹ ਜਿਹੜਾ ਜਪ ਮੰਤਰ ਹੈ ਜਾਂ ਬਾਣੀ ਹੈ, ਮੰਤਰ ਕਹਿੰਦੇ ਵਰਨ ਸਮਝਾਏ ਪਦਾ ਪਦ ਸਮਝਾਏ ਵਾਕਾ, ਕਿ ਇਹਦੇ ਤੇ ਰੌਲਾ ਪੈਂਦੇ ਜੀ, ਇਹ ਮੰਤਰ ਫਿਰ ਇਹਨੂੰ ਕਿਹਾ ਮੂਲ ਮੰਤਰ ਕਿੱਥੋਂ ਤਾਂ ਹੀ ਹੈ, ਅੱਗੇ ਜਪ ਜਾ ਹੋਰ ਚੀਜ਼ ਹੈ, ਰਹੋ ਵਿਚਾਰ ਜਪ ਕੀ ਆਦ ਸੱਚ ਜੁਆਦ ਸੱਚ ਹੈ ਵੀ ਸੱਚ, ਤੇ ਗੁਰੂ ਕੌਣ ਹੈ, ਨਾਨਕ ਹੋ ਸੀ ਵੀ ਸੱਚ, ਗੁਰੂ ਤੋਂ ਬਿਨਾਂ ਕੀ ਕਰੋਗੇ। ਸੋ ਉਹ ਇੱਛਾ ਅੱਗੇ ਤੋਂ ਅੱਗੇ ਐਸੇ ਵਿਚਾਰ ਹੋਰ ਨੇ ਕਿ ਜਾਪ ਦੇ ਜਾਂ ਇਸ ਦੇ ਕੀਰ ਦੇ ਮੰਤਰ ਦੇ, ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮੈਂ ਹਰ ਰਾ, ਜਿਨ੍ਹਾਂ ਦੇ ਉੱਤੇ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੈ। ਸੋ ਆਪ ਗੁਰਮੁਖ ਮਾਈ ਭਾਈ ਭਾਈ ਚੰਚਾ ਯੋਗ ਹੋ, ਜਿਨ੍ਹਾਂ ਦੇ ਉੱਤੇ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੈ ਤੇ ਉਹ ਸੁਖ ਦੇ ਵਿੱਚ ਲੀਨ ਰਹਿੰਦੇ ਹੋ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਐਸੀ ਸਾਧ ਸੰਗਤ ਦੀ ਚਰਨਾਂ ਦੀ ਧੂੜ ਬਣਾਈ ਰੱਖਣ, ਤੇ ਇਹ ਬੇਨਤੀਆਂ ਕਰੀਏ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਕੀ ਗੱਟ ਪਾਏ।
ਪ੍ਰਭਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ, ਅਸੂ ਸੁਖੀ ਵਸੰਦੀਆ ਜਿਨ੍ਹਾਂ ਮੈਂ ਹਰ ਰਾਏ।
वाहिगुरु जी का खालसा वाहिगुरु जी। फुल चुक दी क्षमा करनी, समय काफी हो चुका है। सो सत्कार योग ज्ञानी कपूर सिंह जी बार ये संगतान के बच्च गुरबाणी का प्रचार विचार कर रहे हैं, तो पांच सत मिनट वास्ते बोल के तो फिर अरदास करते हैं। होर भी अगे तो अगे विद्वान गुरमुख भाई हरदीप सिंह जी, भाई पोड़ा सिंह जी, होर भी बहुत सारे ज्ञानी हरभजन सिंह जी, सत्कार योग सारिया का सत्कार है। दर्शन देंदे ने, बड़ी कृपा करते हैं, उन्होंने संगत हो जाती है। आओ जी।